media.
Why media?
Why Media has six media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Why Media.
Why Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Bravo!
टाइम सुन रहे सारे लिसनर्स दा युद्ध जसवाल वालों स्वागत है। वेलकम टू साउथ एशियन पल्स प्राइम टाइम। आई एम योर होस्ट युद्ध जसवाल। आज इस प्रोग्राम दे हमेशा ही तरह सब तो पहला बड़िया खबर थोड़ी खिदमत साझा करांगे, उस तो बाद कुछ खास खास खबरों के उत्ते डिटेल एनालिसिस भी पेश किए जाएंगे। प्रोग्राम दे आई एम श्योर यू मस्ट हैव हर्ड द बिग ब्रेकिंग न्यूज फ्रॉम द क्रिकेट वर्ल्ड। इंडिया इज आउट ऑफ द वर्ल्ड कप। इंडिया क्रिकेट वर्ल्ड कप तो बाहर हो गया। न्यूजीलैंड की टीम ने सैमीफाइनल के इस अहम मुकाबले के इंडिया की टीम को 18 रनों के नाल शिकस्त दे दी है। न्यूजीलैंड का स्कोर 239 फॉर द लॉस ऑफ 8 विकेट्स और इंडिया का स्कोर 221 ऑल आउट। सो 221 रनों के उत्ते भारतीय टीम जी है वो ऑल आउट हो गई है। सो नाल ही असी दस दिए कि जिथे ये बड़ी खबर क्रिकेट की बड़ी खबर तो असं साझी करांगे, ये उत्ते डिटेल एनालिसिस भी तुहाडे लई पेश करांगे, पर इस तो अलावा होर बहुत सारिया खबर साडे कोल मिडवीक न्यूज़ रूम दे विच पहुंच रही ने। वो सारिया बड़िया खबर जिहड़ियां ने वह भी असीं तुहाडे नाल साझियां करनियां ने। प्रोग्राम साउथ एशियन पल्स प्राइम टाइम तुसीं इस वेले सुन रहे हैगे हो। और बैंक ऑफ कैनेडा अपने ओवरनाइट लैंडिंग रेट्स के बारे जी अपडेट है, वैसे तो एक्सपैक्टेड है कि बैंक ऑफ कैनेडा अपने ओवरनाइट लैंडिंग रेट्स दे विल होल्ड द ओवरनाइट लैंडिंग रेट्स। सो उहदी भी अपडेट जी तुहाडे नाल साझी करदा हैगा। साडी इकोनमी के बारे साडे बैंक ऑफ कैनेडा के गवर्नर स्टीफन पोल्स की कह रहे हैं, वी विल अपडेट यू ऑन दैट। इस तो अलावा होर बहुत कुछ है साडे अज के इस प्रोग्राम के। प्रोग्राम साउथ एशियन पल्स प्राइम टाइम तुसीं इस वेले सुन रहे हैगे हो और नाल ही साडे जिहड़े स्पॉन्सर्स ने वह भी रेडी ने। प्रोग्राम दे विच मैं तुहानूं इन्नी गल दस दवां कि चैनल वाई इस वेले फ्री रिव्यू दे विच चल रहा हैगा और चैनल वाई साडियां हेडलाइंस दे स्पॉन्सर ने। सो जे तुसीं भी चाहुंदे हैगे हो कि घर दे विच आए रॉजर्स है बैल है रॉजर्स 857 बैल दे उत्ते 828 ਤੁਸੀਂ ਇੱਥੇ ਜਾ ਕੇ ਤੁਸੀਂ ਆਰਾਮ ਦੇ ਨਾਲ ਫ੍ਰੀ ਪ੍ਰੀਵਿਊ ਇੰਜੋਏ ਕਰ ਸਕਦੇ ਹੋ। ਟੈਲਸ ਦੇ ਉੱਤੇ 2418 ਇਨਕੇਸ ਤੁਸੀਂ ਸਾਡਾ ਪ੍ਰੋਗਰਾਮ ਇਸ ਸਮੇਂ ਕੈਲਗਰੀ ਹੈ ਕਿਤੇ ਸੁਣ ਰਹੇ ਹੈਗੇ ਹੋ, ਕੈਲਗਰੀ ਵੈਂਕੋਵਰ ਐਡਮਿੰਟਨ ਦੇ ਵਿੱਚ ਟੈਲਸ 2418 ਦੇ ਉੱਤੇ ਵੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਰੁੱਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 1 ਵੱਲ। ਬੜੀਆਂ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗੇ ਆ। ਭਾਰਤੀ ਟੀਮ ਕ੍ਰਿਕਟ ਵਰਲਡ ਕੱਪ ਦੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਨਿਊਜ਼ੀਲੈਂਡ ਦੇ ਨਾਲ ਅੱਜ ਖੇਡੇ ਗਏ ਅਹਿਮ ਮੁਕਾਬਲੇ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਨਿਊਜ਼ੀਲੈਂਡ ਨੇ 18 ਰਨਾਂ ਦੇ ਨਾਲ ਹਰਾ ਦਿੱਤਾ ਹੈ। ਇਸ ਮੁਕਾਬਲੇ ਦੇ ਵਿੱਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਦੇ ਵਿੱਚ ਕਿ ਨਿਊਜ਼ੀਲੈਂਡ ਦੀ ਟੀਮ ਵੱਲੋਂ ਕੈਪਟਨ ਕੇਮ ਵਿਲੀਅਮਸਨ ਨੇ ਔਰ ਨਾਲ ਹੀ ਟੇਲਰ ਨੇ ਦੋਨਾਂ ਨੇ ਅਰਧ ਸ਼ਤਕ ਲਗਾਏ। ਦੋਨਾਂ ਦੇ ਅਰਧ ਸ਼ਤਕਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਸਕੋਰ ਕੀਤੇ 239 ਰਨ 8 ਵਿਕਟਾਂ ਦੇ ਨੁਕਸਾਨ ਦੇ ਉੱਤੇ 239 ਫੋਰ ਦ ਲੋਸ ਆਫ 8 ਵਿਕਟਸ। ਇਸ ਤੋਂ ਬਾਅਦ ਭਾਰਤੀ ਟੀਮ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਔਰ ਭਾਰਤੀ ਟੀਮ ਦੀ ਸ਼ੁਰੂਆਤ ਅੱਜ ਸਵੇਰੇ ਬਹੁਤ ਹੀ ਜ਼ਿਆਦਾ ਖਰਾਬ ਰਹੀ। ਕੇ ਐਲ ਰਾਹੁਲ ਸਿਰਫ ਇੱਕ ਰਨ ਬਣਾ ਕੇ ਪਵੇਲੀਅਨ ਵਾਪਸ ਚਲੇ ਗਏ, ਰੋਹਿਤ ਸ਼ਰਮਾ ਨੇ ਵੀ ਸਿਰਫ ਇੱਕ ਰਨ ਦੇ ਉੱਤੇ ਆਊਟ ਹੋਏ ਔਰ ਵਿਰਾਟ ਕੋਹਲੀ ਵੀ ਸਿਰਫ ਇੱਕ ਰਨ ਦੇ ਉੱਤੇ ਆਊਟ ਹੋਏ। ਭਾਰਤੀ ਟੀਮ ਦੇ 3 ਚੋਟੀ ਦੇ ਖਿਲਾੜੀ ਸਿਰਫ ਇੱਕ ਇੱਕ ਰਨ ਦੇ ਉੱਤੇ ਆਊਟ ਹੋ ਗਏ। ਉਸ ਤੋਂ ਬਾਅਦ ਰਿਸ਼ਭ ਪੰਤ ਨੇ 32 ਰਨ ਬਣਾਏ, ਦਿਨੇਸ਼ ਕਾਰਤਿਕ ਕ੍ਰੀਜ਼ ਦੇ ਉੱਤੇ ਕੁਝ ਜ਼ਿਆਦਾ ਨਹੀਂ ਕਰ ਸਕੇ, 25 ਗੇਂਦਾਂ ਸਿਰਫ 6 ਰਨ ਬਣਾ ਕੇ ਦਿਨੇਸ਼ ਕਾਰਤਿਕ ਆਊਟ ਹੋ ਗਏ। ਉਸ ਤੋਂ ਬਾਅਦ ਹਾਰਦਿਕ ਪਾਂਡੇ ਜਿਨ੍ਹਾਂ ਨੇ ਕਿ ਅੱਜ ਸਲੋਅ ਬੈਟਿੰਗ ਕੀਤੀ, 62 ਗੇਂਦਾਂ ਦੇ ਵਿੱਚ ਹਾਰਦਿਕ ਪਾਂਡੇ ਨੇ ਵੀ 32 ਰਨ ਹੀ ਬਣਾਏ। ਮਹਿੰਦਰ ਸਿੰਘ ਧੋਨੀ ਜਿਨ੍ਹਾਂ ਤੋਂ ਉਮੀਦ ਸੀਗੀ ਕਿ ਸ਼ਾਇਦ ਉਹ ਕੁਝ ਕਰ ਸਕਣਗੇ, ਲੇਕਿਨ ਮਹਿੰਦਰ ਸਿੰਘ ਧੋਨੀ ਵੀ 72 ਗੇਂਦਾਂ ਦੇ ਵਿੱਚ 50 ਰਨ ਹੀ ਬਣਾ ਸਕੇ ਔਰ ਅਖੀਰ ਦੇ ਵਿੱਚ ਰਵਿੰਦਰ ਜਡੇਜਾ ਨੇ ਕਾਫੀ ਵਧੀਆ ਪਾਰੀ ਖੇਲੀ ਜਿਨ੍ਹਾਂ ਨੇ ਕਿ 59 ਬਾਲਸ ਦੇ ਵਿੱਚ 77 ਰਨ ਬਣਾਏ। ਇਹਨਾਂ 77 ਰਨਸ ਦੇ ਵਿੱਚ ਜਿੱਥੇ 4 ਚੌਕੇ ਔਰ 4 ਛੱਕੇ ਵੀ ਸ਼ਾਮਲ ਸੀਗੇ, ਲੇਕਿਨ ਆਖਿਰ ਦੇ ਵਿੱਚ ਸਾਰਾ ਮਾਮਲਾ ਕਿ ਰੁਕ ਗਿਆ ਭੁਵਨੇਸ਼ਵਰ ਕੁਮਾਰ ਚਾਹਲ ਤੇ ਬੁਮਰਾਹ ਕੋਲ। ਨਾ ਤੇ ਕੁਮਾਰ ਕੁਝ ਕਰ ਸਕੇ, ਕੁਮਾਰ ਬਿਨਾਂ ਖਾਤਾ ਖੋਲੇ ਹੀ ਆਊਟ ਹੋ ਗਏ। ਚਾਹਲ ਜਿਹੜੇ ਸੀਗੇ ਉਹਨਾਂ ਉਹ 5 ਰਨ ਬਣਾ ਕੇ ਆਊਟ ਹੋਏ ਔਰ ਅਖੀਰ ਦੇ ਵਿੱਚ ਜਸਪ੍ਰੀਤ ਬੁਮਰਾਹ ਦੇ ਕੋਲ ਕੋਈ ਵੀ ਪਾਰਟਨਰ ਨਹੀਂ ਰਿਹਾ, ਜਿਸ ਦੇ ਕਾਰਨ ਕਿ 18 ਰਨਾਂ ਤੋਂ ਭਾਰਤੀ ਟੀਮ ਹਾਰ ਗਈ ਹੈ। ਜ਼ਿੰਬਾਬਵੇ ਇਸ ਸੰਡੇ ਵਾਲੇ ਦਿਨ ਵਰਲਡ ਕੱਪ ਫਾਈਨਲ ਖੇਲੇਗੀ, ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ। ਦੂਸਰਾ ਸੈਮੀਫਾਈਨਲ ਮੁਕਾਬਲਾ ਕੱਲ੍ਹ ਥਰਸਡੇ ਟੋਰੋਂਟੋ ਟਾਈਮ ਮੁਤਾਬਿਕ 5:30 ਵਜੇ ਹੋਏਗਾ, ਜਿਹਦੇ ਵਿੱਚ ਕਿ ਆਸਟ੍ਰੇਲੀਆ ਦਾ ਮੁਕਾਬਲਾ ਇੰਗਲੈਂਡ ਦੇ ਨਾਲ ਹੋਏਗਾ। ਹੁਣ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਇੱਥੇ ਕੈਨੇਡਾ ਦੀ। ਅਸੀਂ ਦੱਸਣਾ ਚਾਹਾਂਗੇ ਕਿ ਸਾਡੇ ਕੈਨੇਡਾ ਦੇ ਵਿੱਚ ਇਸ ਸਮੇਂ ਬੈਂਕ ਆਫ ਕੈਨੇਡਾ ਦੇ ਓਵਰਨਾਈਟ ਲੈਂਡਿੰਗ ਰੇਟ ਦੇ ਬਾਰੇ ਅਸੀਂ ਇੰਤਜ਼ਾਰ ਕਰ ਰਹੇ ਹਾਂ। ਕੁਛ ਹੀ ਮਿੰਟ ਦੇ ਵਿੱਚ ਸਾਡੇ ਕੋਲ ਰਿਪੋਰਟ ਪਹੁੰਚ ਜਾਏਗੀ। ਬੈਂਕ ਆਫ ਕੈਨੇਡਾ ਅੱਜ ਆਪਣਾ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਇੰਟਰਸਟ ਰੇਟਸ ਹੈ ਉਹ ਜ਼ਿਆਦਾਤਰ ਉਮੀਦ ਹੈ ਕਿ ਉਹ ਸਟੱਡੀ ਹੀ ਰੱਖਿਆ ਜਾਏਗਾ। ਇਕਨੋਮਿਕ ਅਪਡੇਟ ਜਿਹੜੀ ਹੈ ਉਹ ਕੈਨੇਡਾ ਦੇ ਟੌਪ ਬੈਂਕਰ ਸਟੀਫਨ ਪੋਲਸ ਜਿਹੜੇ ਨੇ ਉਹ ਵੀ ਸਾਂਝੀ ਕਰਨਗੇ। ਪੋਲਿਸੀ ਮੇਕਰਸ ਜਿਹਨਾਂ ਦੀ ਉਮੀਦ ਹੈਗੀ ਹੈ ਕਿ ਅਪਡੇਟ ਹੈ, ਅਸੀਂ ਦੱਸ ਦਈਏ ਕਿ ਬੈਂਕ ਆਫ ਕੈਨੇਡਾ ਦਾ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਹੈਗਾ ਪਿਛਲੇ ਸਾਲ ਅਕਤੂਬਰ ਤੋਂ ਲਗਾਤਾਰ 1.75% ਹੀ ਚੱਲ ਰਿਹਾ ਹੈ। ਔਰ ਉਧਰੋਂ ਭਾਰਤ ਵੱਲੋਂ ਸਿੱਖਸ ਫਾਰ ਜਸਟਿਸ ਦੇ ਉੱਤੇ ਬੈਨ ਲਗਾਉਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ, ਜਿੱਥੇ ਭਾਰਤ ਦੀ ਸਰਕਾਰ ਵੱਲੋਂ ਇੱਕ ਅਹਿਮ ਕਦਮ ਚੁੱਕਦੇ ਆ। ਭਾਰਤ ਦਾ ਕਹਿਣਾ ਹੈਗਾ ਹੈ ਕਿ ਐਂਟੀ ਇੰਡੀਆ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਭਾਰਤ ਦੀ ਸਰਕਾਰ ਨੇ ਐਲਾਨ ਕੀਤਾ ਹੈਗਾ ਕਿ ਪੁਲਿਸ ਆਫੀਸ਼ਲਸ ਨੇ ਦਿੱਲੀ ਦੇ ਵਿੱਚ ਇਹ ਫੈਸਲਾ ਲਿਆ ਜਿਸ ਦੇ ਤਹਿਤ ਕਿ ਸਿੱਖਸ ਫਾਰ ਜਸਟਿਸ ਦੇ ਉੱਤੇ ਬੈਨ ਲਗਾ ਦਿੱਤਾ ਗਿਆ। ਜਿੱਥੇ ਦਿੱਲੀ ਪੁਲਿਸ ਨੇ ਇਸ ਅਹਿਮ ਫੈਸਲੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਪੰਜਾਬ ਪੁਲਿਸ ਨੇ ਸਿੱਖਸ ਫਾਰ ਜਸਟਿਸ ਦੇ ਜਿਹੜੇ ਐਕਟੀਵਿਸਟ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਖਿਲਾਫ ਕਈ ਤਰ੍ਹਾਂ ਦੇ ਕੇਸਿਸ ਜਿਹੜੇ ਨੇ ਉਹ ਰਜਿਸਟਰ ਕੀਤੇ ਨੇ। ਉੱਤਰ ਪ੍ਰਦੇਸ਼ ਔਰ ਮੱਧ ਪ੍ਰਦੇਸ਼ ਵਿੱਚ ਵੀ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਦੇ ਖਿਲਾਫ ਜਿਹੜੇ ਨੇ ਕੇਸ ਉਹ ਰਜਿਸਟਰ ਕੀਤੇ ਜਾ ਚੁੱਕੇ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਨੇ ਇਸ ਸਾਲ ਅਪ੍ਰੈਲ ਦੇ ਮਹੀਨੇ ਦੇ ਵਿੱਚ ਸਿੱਖਸ ਫਾਰ ਜਸਟਿਸ ਨੂੰ ਪਹਿਲਾਂ ਤੋਂ ਹੀ ਬੈਨ ਕਰ ਰੱਖਿਆ ਹੈ। ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਸ ਫਾਰ ਜਸਟਿਸ ਦੇ ਉੱਤੇ ਬੈਨ ਲਗਾਉਣ ਦਾ ਸਵਾਗਤ ਕੀਤਾ। ਯਾਦ ਰਹੇ ਕਿ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਕਾਫੀ ਦੇਰ ਤੋਂ ਐਂਟੀ ਇੰਡੀਆ ਐਕਟੀਵਿਟੀਜ਼, ਖਾਸ ਕਰ ਖਾਲਿਸਤਾਨ ਜਿਹੜੇ ਲੋਕ ਸਮਰਥਕ ਨੇ ਉਹਨਾਂ ਦੀ ਐਕਟੀਵਿਟੀਜ਼ ਦੇ ਬਾਰੇ ਕਾਫੀ ਚਰਚਾ ਕਰਦੇ ਰਹੇ ਨੇ। ਔਰ ਕੱਲ ਨੈਸ਼ਨਲ ਪੋਸਟ ਦੇ ਵਿੱਚ ਕੱਲ ਇੱਕ ਆਰਟੀਕਲ ਛਪਿਆ ਸੀਗਾ ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੋਰਨ ਪਾਲਿਸੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੋਰਨ ਪਾਲਿਸੀ ਦਾ ਜ਼ਿਕਰ ਕਰਦੇ ਆ ਨੈਸ਼ਨਲ ਪੋਸਟ ਦੇ ਵਿੱਚ ਕੱਲ ਛਪੇ ਇਸ ਆਰਟੀਕਲ ਦੇ ਵਿੱਚ ਸਵਾਲ ਖੜੇ ਕੀਤੇ ਗਏ ਨੇ ਕਿ ਕੈਨੇਡਾ ਇੰਡੀਆ ਦੇ ਨਾਲ ਕਿਸ ਤਰ੍ਹਾਂ ਦੀ ਪਾਲਿਸੀ ਇਖਤਿਆਰ ਕਰ ਰਿਹਾ। ਨੈਸ਼ਨਲ ਪੋਸਟ ਦੇ ਵਿੱਚ ਕੱਲ ਛਪੇ ਇਸ ਆਰਟੀਕਲ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈਗਾ ਹੈ ਕਿ ਜੋ ਫੋਰਨ ਅਫੇਅਰਸ ਮਿਨਿਸਟਰ ਇੰਡੀਆ ਦੇ ਐਸ ਜੈਸ਼ੰਕਰ, ਜਿਨ੍ਹਾਂ ਨੇ ਕਿ ਹਾਲ ਹੀ ਦੇ ਵਿੱਚ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਦੇ ਨਾਲ ਮੁਲਾਕਾਤ ਕੀਤੀ ਹੈ, ਔਰ ਇਸ ਦੇ ਵਿੱਚ ਇਹ ਸਾਫ਼ ਕਰ ਦਿੱਤਾ ਹੈਗਾ ਹੈ ਕਿ ਭਾਰਤ ਕੈਨੇਡਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਉਸ ਸਮੇਂ ਤੱਕ ਠੀਕ ਨਹੀਂ ਕਰ ਸਕਦਾ ਜਦੋਂ ਤੱਕ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੈਨੇਡਾ ਆਪਣੀ ਜੋ ਐਕਟੀਵਿਟੀ ਹੈ ਉਹਨੂੰ ਤੇਜ਼ ਨਹੀਂ ਕਰਦਾ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਅੱਜ ਮਿਡਵੀਕ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਵੀ ਅਸੀਂ ਇਸ ਡਿਟੇਲ ਦੇ ਵਿੱਚ ਇਸ ਆਰਟੀਕਲ ਦੀ ਜਿਹੜੀ ਚਰਚਾ ਹੈ ਉਹ ਕੀਤੀ ਹੈਗੀ ਹੈ। ਇਸ ਤੋਂ ਇਲਾਵਾ ਕੱਲ੍ਹ ਚੈਨਲ ਵਾਈ ਦੇ ਉੱਤੇ ਵੀ ਬੜਾ ਸਵਾਲ ਰੱਖਿਆ ਗਿਆ ਸੀਗਾ ਕਿ ਕਿਆ ਖਾਲਿਸਤਾਨ ਦੇ ਕਾਰਨ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਖਰਾਬ ਹੋ ਰਹੇ ਨੇ। ਹੁਣ ਗੱਲਬਾਤ ਕਰਦੇ ਹੈਗੇ ਆ ਕਲਾਈਮੇਟ ਚੇਂਜ ਦੇ ਅਹਿਮ ਮੁੱਦੇ ਦੀ। ਜੋ ਪ੍ਰੀਮੀਅਰਸ ਨੇ ਹਾਲ ਹੀ ਦੇ ਵਿੱਚ ਤਾਜ਼ਾ ਬਿਆਨ ਦਿੱਤਾ ਹੈਗਾ, ਉਹਨਾਂ ਦਾ ਕਹਿਣਾ ਹੈਗਾ ਕਿ ਪ੍ਰੀਮੀਅਰ ਜਿਹੜੇ ਨੇ ਉਹ ਆਪਸ ਦੇ ਵਿੱਚ ਕੋਆਪਰੇਟ ਕਰਨਗੇ ਤਾਂ ਕਿ ਕਲਾਈਮੇਟ ਪਾਲਿਸੀ ਜਿਹੜੀ ਹੈ ਉਹਦੇ ਉੱਤੇ ਅਹਿਮ ਕਦਮ ਜਿਹੜੇ ਨੇ ਉਹ ਚੁੱਕੇ ਜਾਣ। ਹਾਲ ਹੀ ਦੇ ਵਿੱਚ ਸਟੈਂਪੀਡ ਬ੍ਰੇਕਫਾਸਟ ਦੇ ਦਰਮਿਆਨ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਜੋ ਸਵਾਗਤ ਕੀਤਾ ਸੀ ਵੱਖ ਵੱਖ ਪ੍ਰੀਮੀਅਰਸ ਦਾ, ਉਸ ਦੇ ਵਿੱਚ ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ, ਨਿਊ ਬ੍ਰੰਸਵਿਕ ਦੇ ਪ੍ਰੀਮੀਅਰ ਬਲੇਨ ਹਿਗਸ, ਇਸ ਤੋਂ ਇਲਾਵਾ ਸਸਕੈਚੂਨ ਦੇ ਪ੍ਰੀਮੀਅਰ ਸਕੌਟ ਮੋ ਇਸ ਹਫ਼ਤੇ ਉਹ ਡਿਟੇਲ ਦੇ ਵਿੱਚ ਜਿੱਥੇ ਕਲਾਈਮੇਟ ਚੇਂਜ ਔਰ ਹੋਰ ਕਈ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਰਹੇ ਨੇ। ਕਲਾਈਮੇਟ ਚੇਂਜ ਦੇ ਮੁੱਦਿਆਂ ਦੇ ਉੱਤੇ ਸਰਕਾਰ ਵੱਲੋਂ ਜੋ ਕਾਰਬਨ ਟੈਕਸ ਲਗਾਇਆ ਜਾ ਰਿਹਾ ਇਸ ਨੂੰ ਲਗਾਤਾਰ ਇਹ ਸਾਰੇ ਹੀ ਪ੍ਰੀਮੀਅਰਸ ਦੁਆਰਾ ਅਪੋਜ਼ ਕੀਤਾ ਜਾ ਰਿਹਾ ਹੈ। ਜਿੱਥੇ ਕੰਜ਼ਰਵੇਟਿਵ ਪਾਰਟੀ ਨੂੰ ਸਪੋਰਟ ਕਰਦਿਆਂ ਇਹਨਾਂ ਪ੍ਰੀਮੀਅਰਸ ਦਾ ਕਹਿਣਾ ਹੈਗਾ ਕਿ ਕਲਾਈਮੇਟ ਚੇਂਜ ਇੱਕ ਅਹਿਮ ਮੁੱਦਾ ਹੈਗਾ, ਲੇਕਿਨ ਜਿਸ ਤਰੀਕੇ ਦੇ ਨਾਲ ਫੈਡਰਲ ਸਰਕਾਰ ਉਹਨਾਂ ਦੇ ਉੱਤੇ ਕਾਰਬਨ ਟੈਕਸਿਸ ਲਗਾਉਣ ਦੀ ਗੱਲ ਕਰ ਰਹੀ ਹੈ ਉਹ ਸਹੀ ਨਹੀਂ ਹੈ। ਗੱਲਬਾਤ ਕਰਦੇ ਹਾਂ ਇਸ ਸਾਲ 2019 ਹੁਣ ਤੋਂ ਕੁਛ ਹੀ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀਆਂ, ਜਿੱਥੇ ਕੈਨੇਡਾ ਦੀ ਫੈਡਰਲ ਇਲੈਕਸ਼ਨ ਨੂੰ ਲਗਭਗ 100 ਦਿਨ ਰਹਿ ਗਏ ਨੇ। ਕਿਆ ਕੋਈ ਫੋਰਨ ਐਕਟਰਸ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ ਨੇ? ਕੈਨੇਡਾ ਦੀ ਸਿਕਿਉਰਿਟੀ ਏਜੰਸੀਜ਼ ਦਾ ਕਹਿਣਾ ਹੈ ਕਿ ਫਿਲਹਾਲ ਕੋਈ ਡਾਇਰੈਕਟ ਥ੍ਰੈਟ ਉਹਨਾਂ ਨੇ ਕੈਨੇਡਾ ਦੀ ਫੈਡਰਲ ਇਲੈਕਸ਼ਨ ਨੂੰ ਨਹੀਂ ਦੇਖਿਆ, ਲੇਕਿਨ ਹੋ ਸਕਦਾ ਹੈ ਕਿ ਫੋਰਨ ਐਕਟਰਸ ਜਿਹੜੇ ਨੇ ਉਹ ਕੈਨੇਡਾ ਦੀ ਇਹਨਾਂ ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰ ਸਕਦੇ ਨੇ। ਜਿੱਥੇ ਕੈਨੇਡਾ ਦੀ ਸਿਕਿਉਰਿਟੀ ਔਰ ਇੰਟੈਲੀਜੈਂਸ ਸਰਵਿਸ ਦ ਕਮਿਊਨੀਕੇਸ਼ਨ ਨੈਸ਼ਨਲ ਸਿਕਿਉਰਿਟੀ ਐਸਟੈਬਲਿਸ਼ਮੈਂਟ ਔਰ RCMP ਇਸ ਵੇਲੇ ਫੋਰਨ ਥਰੈਟ ਐਕਟੀਵਿਟੀ ਨੂੰ ਮੋਨੀਟਰ ਕਰ ਰਹੇ ਨੇ, ਲੇਕਿਨ ਉਹਨਾਂ ਦਾ ਕਹਿਣਾ ਹੈਗਾ ਕਿ 2019 ਨੂੰ ਇਸ ਸਮੇਂ ਕੋਈ ਡਾਇਰੈਕਟ ਥਰੈਟ ਉਹਨਾਂ ਨੇ ਨਹੀਂ ਦੇਖਿਆ। ਖਬਰ ਬ੍ਰੈਂਪਟਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਬ੍ਰੈਂਪਟਨ ਦੇ ਵਿੱਚ ਇੱਕ ਵਾਰ ਫੇਰ ਹਾਈਵੇ 50 ਔਰ ਕੋਟਰੇਲ ਦੀ ਇੰਟਰਸੈਕਸ਼ਨ ਦੇ ਉੱਤੇ ਇੱਕ ਵੱਡਾ ਐਕਸੀਡੈਂਟ ਹੋਇਆ ਔਰ ਇਸ ਐਕਸੀਡੈਂਟ ਦੇ ਵਿੱਚ ਇੱਕ ਜਣੇ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਿਹੜਾ ਐਕਸੀਡੈਂਟ ਹੈਗਾ ਉਸ ਦੇ ਵਿੱਚ ਇੱਕ ਟਰਾਂਸਪੋਰਟ ਟਰੱਕ ਜਿਹੜਾ ਉਹ ਇੱਕ ਗੱਡੀ ਦੇ ਨਾਲ ਟਕਰਾ ਗਿਆ ਔਰ ਇਹ ਗੱਡੀ ਤਕਰੀਬਨ 700 ਮੀਟਰ ਤੱਕ ਜਿਹੜਾ ਟਰੱਕ ਹੈ ਉਹ ਘਸੀਟਦੀ ਹੋਈ ਲੈ ਗਈ। ਫਿਲਹਾਲ ਜਿਹੜਾ ਟਰੱਕ ਡਰਾਈਵਰ ਹੈ ਉਹਨਾਂ ਦੇ ਕੋਈ ਇੰਜਰੀਜ਼ ਜਿਹੜੀਆਂ ਨਹੀਂ ਹੋਈਆਂ। ਦੂਸਰੀ ਗੱਡੀ ਜਿੱਥੇ ਕਿ ਇੰਜਰੀਜ਼ ਹੋਈਆਂ ਉਸ ਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਹੈ। ਇੱਥੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਹਾਈਵੇ 50 ਔਰ ਕੋਟਰੇਲ ਦੀ ਇੰਟਰਸੈਕਸ਼ਨ ਦੇ ਨੇੜੇ ਕਾਫੀ ਜ਼ਿਆਦਾ ਐਕਸੀਡੈਂਟਸ ਪਹਿਲਾਂ ਵੀ ਦੇਖਣ ਨੂੰ ਆਏ ਨੇ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਇਸ ਦੇ ਬਾਰੇ ਕੁਛ ਨਾ ਕੁਛ ਕਦਮ ਜ਼ਰੂਰ ਚੁੱਕੇ ਜਾਣੇ ਚਾਹੀਦੇ ਨੇ ਕਿਉਂਕਿ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਐਕਸੀਡੈਂਟਸ ਹੋ ਰਹੇ ਨੇ। ਹੁਣ ਇੱਕ ਰਿਪੋਰਟ ਤੁਹਾਡੇ ਲਈ ਪੇਸ਼ ਕਰ ਰਹੇ ਹੈਗੇ ਹਾਂ ਲਗਜ਼ਰੀ ਰੀਅਲ ਸਟੇਟ ਮਾਰਕੀਟ ਦੀ। ਲਗਜ਼ਰੀ ਰੀਅਲ ਸਟੇਟ ਮਾਰਕੀਟ ਦੇ ਵਿੱਚ ਜਿਹੜੀਆਂ ਸੇਲਸ ਨੇ ਟੋਰੋਂਟੋ ਮੋਂਟਰੀਅਲ ਦੇ ਵਿੱਚ ਇਹਦੇ ਵਿੱਚ ਉਛਾਲ ਆਇਆ, ਲੇਕਿਨ ਵੈਂਕੂਵਰ ਦੇ ਵਿੱਚ ਲਗਜ਼ਰੀ ਰੀਅਲ ਸਟੇਟ ਮਾਰਕੀਟ ਜਿਹੜੀ ਹੈ ਉਹ ਥੱਲੇ ਜਾਂਦੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੋਂਟਰੀਅਲ ਦੀ। ਮੋਂਟਰੀਅਲ ਦੇ ਵਿੱਚ ਉਹਨਾਂ ਪ੍ਰੋਪਰਟੀਜ਼ ਜਿਨ੍ਹਾਂ ਦੀ ਕੀਮਤ 4 ਮਿਲੀਅਨ ਜਾਂ ਉਸ ਤੋਂ ਜ਼ਿਆਦਾ ਹੈਗੀ ਆ, ਉਹਨਾਂ ਦੀ ਸੇਲਸ ਦੇ ਵਿੱਚ ਟ੍ਰਿਪਲ ਡਿਜਿਟ ਉਛਾਲ ਆਇਆ ਹੈਗਾ। ਲੇਕਿਨ ਵੈਂਕੂਵਰ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੇਲਸ ਜਿਨ੍ਹਾਂ ਦੀ ਵੈਲਿਊ 4 ਮਿਲੀਅਨ ਤੋਂ ਉੱਪਰ ਹੈਗੀ ਆ ਉਹ ਘਟੀ ਹੈ। ਕੈਨੇਡਾ ਦੇ ਵਿੱਚ ਹਾਲਾਂਕਿ ਇੰਟਰਸਟ ਜਿਹੜਾ ਇੱਕ ਵਾਰੀ ਫਿਰ ਦੁਬਾਰਾ, ਚਾਹੇ ਕੋਂਡੋਮੀਨੀਅਮਸ ਹੈਗੇ ਆ, ਟਾਊਨ ਹੋਮਸ ਆ, ਡਿਟੈਚ ਹੋਮਸ ਆ, ਜਿਨ੍ਹਾਂ ਦੀ ਸੇਲ 1 ਮਿਲੀਅਨ ਔਰ 4 ਮਿਲੀਅਨ ਦੇ ਵਿੱਚ ਹੈਗੀ ਆ ਮੇਜਰ ਸਿਟੀਜ਼ ਦੇ ਵਿੱਚ, ਉਹਨਾਂ ਦੇ ਵਿੱਚ ਸੇਲਸ ਇਨਕਰੀਜ਼ ਨਜ਼ਰ ਆ ਰਿਹਾ। ਜੇ ਅਸੀਂ ਉਹਨਾਂ ਪ੍ਰੋਪਰਟੀਜ਼ ਵੱਲ ਗੌਰ ਕਰੀਏ ਜਿਨ੍ਹਾਂ ਦੀ ਕੀਮਤ $1 ਮਿਲੀਅਨ ਤੋਂ ਉੱਪਰ ਹੈਗੀ ਹੈ, ਤੇ ਉਹਨਾਂ ਦੀ ਪ੍ਰੋਪਰਟੀਜ਼ ਦੇ ਵਿੱਚ 5% ਜਿਹੜਾ ਸੇਲਸ ਹੈ ਉਹ ਉਛਾਲ ਆਇਆ ਹੈ ਜੇ ਅਸੀਂ ਪਿਛਲੇ ਸਾਲ ਦਾ ਮੁਕਾਬਲਾ ਕਰੀਏ। 4 ਮਿਲੀਅਨ ਤੋਂ ਉੱਪਰ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਵਿੱਚ 267% ਜਿਹੜਾ ਉਹ ਇਨਕਰੀਜ਼ ਆਇਆ ਹੈਗਾ। ਹਾਲਾਂਕਿ 4 ਮਿਲੀਅਨ ਤੋਂ ਉੱਪਰ ਜਿਹੜੀਆਂ ਪ੍ਰੋਪਰਟੀਜ਼ ਹੈ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਘੱਟ ਹੈ। ਗ੍ਰੇਟਰ ਟੋਰੋਂਟੋ ਏਰੀਆ ਦੀ ਗੱਲ ਕਰੀਏ, ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਜਿਨ੍ਹਾਂ ਪ੍ਰੋਪਰਟੀਜ਼ ਦੀ ਵੈਲਿਊ 1 ਮਿਲੀਅਨ ਤੋਂ ਜ਼ਿਆਦਾ ਹੈਗੀ ਹੈ ਉਹ 12% ਉਹਨਾਂ ਦੇ ਵਿੱਚ ਇਨਕਰੀਜ਼ ਆਇਆ 2018 ਦੇ ਮੁਕਾਬਲੇ। ਲੇਕਿਨ ਜੇ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ 4 ਮਿਲੀਅਨ ਔਰ ਉਸ ਤੋਂ ਉੱਪਰ ਦੀ ਪ੍ਰੋਪਰਟੀਜ਼ ਦੀ ਗੱਲ ਕਰੀਏ ਤੇ ਉਹਦੇ ਵਿੱਚ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ 19% ਜਿਹੜੀ ਆ ਉਹ ਗਿਰਾਵਟ ਆਈ ਹੈ। ਵੱਡੀ ਕਾਫੀ ਦੇਰ ਤੋਂ ਹੁਣ ਚਰਚਾ ਚੱਲ ਰਹੀ ਹੈਗੀ ਹੈ ਕਿ ਅਗਲਾ ਜਿਹੜਾ G20 ਸਮਿਟ ਹੈ ਜੋ ਸਾਊਦੀ ਅਰੇਬੀਆ 'ਚ ਹੋਣ ਜਾ ਰਿਹਾ ਹੈਗਾ ਉਸ ਦੇ ਵਿੱਚ ਕੀ ਕੈਨੇਡਾ ਵਾਸਤੇ ਕਾਫੀ ਜ਼ਿਆਦਾ ਟੈਂਸ ਮੂਮੈਂਟ ਜਿਹੜੇ ਨੇ ਉਹ ਹੋ ਸਕਦੇ ਨੇ। ਅਗਲਾ G20 ਸਮਿਟ ਜਿਹੜਾ ਨੈਕਸਟ ਗਰੁੱਪ ਮੀਟਿੰਗ ਹੈਗੀ ਆ ਉਹ ਇਸ ਸਾਲ ਨਵੰਬਰ ਦੇ ਵਿੱਚ ਹੋਏਗੀ ਜੋ ਕਿ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਹੋਣ ਜਾ ਰਹੀ ਹੈ, ਜਿੱਥੇ ਸਾਊਦੀ ਅਰੇਬੀਆ ਦੇ ਨਾਲ ਕੈਨੇਡਾ ਦੇ ਰਿਸ਼ਤੇ ਬਹੁਤ ਜ਼ਿਆਦਾ ਚੰਗੇ ਨਹੀਂ ਚੱਲ ਰਹੇ ਆ। ਇਸ ਦੇ ਕਾਰਨ ਕੈਨੇਡਾ ਨੂੰ ਕਾਫੀ ਸਾਰੇ ਚੈਲੇਂਜਸ ਜਿਹੜੇ ਨੇ ਉਹ ਫੇਸ ਕਰਨੇ ਪੈਣਗੇ। ਅਸੀਂ ਦੱਸ ਦਈਏ ਕਿ ਜੋ ਇੱਕ ਕੌਂਸਲੇਟ ਆਫਿਸ ਦੇ ਵਿੱਚ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਉੱਤੇ ਸਾਊਦੀ ਅਰੇਬੀਆ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸੀ ਔਰ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਸਾਫ਼ ਕਰ ਦਿੱਤਾ ਸੀਗਾ ਕਿ ਸਾਊਦੀ ਅਰੇਬੀਆ ਨੂੰ ਇਹਦਾ ਜਵਾਬ ਜ਼ਰੂਰ ਦੇਣਾ ਪਏਗਾ। ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੋ ਹੈਡਲਾਈਨਸ ਪਾਰਟ 1 ਅਸੀਂ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਔਰ ਤੁਹਾਡੀਆਂ ਕੁਝ ਕਾਲਸ ਵੀ ਇਸ ਵੇਲੇ ਇੰਤਜ਼ਾਰ ਕਰ ਰਹੀਆਂ ਨੇ। ਆਈ ਐਮ ਸ਼ੋਰ ਅੱਜ ਇੰਡੀਆ ਇਜ਼ ਆਊਟ ਆਫ ਦਾ ਵਰਲਡ ਕੱਪ, ਇੰਡੀਆਜ਼ ਵਰਲਡ ਕੱਪ ਡ੍ਰੀਮ ਹੈਜ਼ ਬੀਨ ਸ਼ੈਟਰਡ, ਹਾਰਟ ਬ੍ਰੇਕ ਫਾਰ ਦਾ ਇੰਡੀਅਨ ਕ੍ਰਿਕਟ ਫੈਨਸ, ਆਈ ਐਮ ਸ਼ੋਰ ਦੇ ਮਸਟ ਬੀ ਐਕਸਪੈਕਟਿੰਗ ਐਟ ਲੀਸਟ ਅ ਫਾਈਨਲ, ਖਾਸ ਕਰ ਜਦੋਂ ਵੈਸਟ ਇੰਡੀਜ਼ ਦੇ ਨਿਊਜ਼ੀਲੈਂਡ ਦੇ ਨਾਲ ਜਦੋਂ ਸੈਮੀਫਾਈਨਲ ਹੋ ਗਿਆ ਸੀਗਾ ਤੇ ਆਈ ਐਮ ਸ਼ੋਰ ਕਿ ਇੰਡੀਅਨ ਕ੍ਰਿਕਟ ਫੈਨਸ ਉਹ ਐਕਸਪੈਕਟ ਕਰ ਰਹੇ ਸੀਗੇ ਕਿ ਅਸੀਂ ਘੱਟ ਤੋਂ ਘੱਟ ਫਾਈਨਲ ਦੇ ਵਿੱਚ ਜਿਹੜਾ ਉਹ ਜ਼ਰੂਰ ਪਹੁੰਚ ਜਾਵਾਂਗੇ, ਪਰ ਐਸਾ ਜਿਹੜਾ ਉਹ ਨਹੀਂ ਹੋਇਆ। ਸੋ ਉਹਦੀ ਅਪਡੇਟ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹੈਗੇ ਹਾਂ। ਅਗਲੀ ਕਾਲ ਵੱਲ ਰੁੱਕ ਕਰਦੇ ਹਾਂ ਜੀ। ਹਾਂਜੀ ਅਰੁਣ ਜੀ ਤੁਸੀਂ ਆਉਂਦੇ ਹੋ ਜੀ, ਅਰੁਣ ਜੀ ਗੋ ਹੈਡ। ਹੈਲੋ, ਹਾਂਜੀ ਅਰੁਣ ਜੀ ਤੁਸੀਂ ਆਉਂਦੇ ਹੋ ਜੀ, ਗੋ ਹੈਡ। ਹਾਂਜੀ ਆਵਾਜ਼ ਨਹੀਂ ਆ ਰਹੀ ਜੀ ਮੈਨੂੰ, ਅਗਲੀ ਕਾਲ ਵੱਲ ਆਉਣਾ ਪਏਗਾ। ਹਾਂਜੀ ਤੁਸੀਂ ਗਰੀਸ਼ ਜੀ ਤੁਸੀਂ ਆਉਂਦੇ ਹੋ ਜੀ, ਗਰੀਸ਼ ਜੀ।
ਯੁਧਵੀਰ ਜੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਯੁਧਵੀਰ ਜੀ, ਅੱਜ ਬਹੁਤ ਹਾਰਟ ਬ੍ਰੇਕਿੰਗ ਜਿਹੜਾ ਹੋਇਆ ਵਾ ਮੈਚ, ਬਹੁਤ ਹਾਰਟ ਬ੍ਰੇਕਿੰਗ ਹੈ ਜੀ। ਐਕਸਪੈਕਟ ਕਰ ਹੀ ਨਹੀਂ ਰਿਹਾ ਸੀ ਕੋਈ ਏਦਾਂ ਦਾ ਹੋਏਗਾ। ਯੁਧਵੀਰ ਜੀ, ਕੀ ਚੱਕਰ ਕੀ ਹੈ ਸਵਿੰਗ ਲੈ ਰਹੀ ਸੀ ਬਾਲ, ਕੀ ਚੱਕਰ ਹੈ ਕਿ ਪਿੱਚ ਵੱਲੋਂ ਹੈਲਪ ਨਹੀਂ ਸੀ ਬੈਟਸਮੈਨ ਨੂੰ, ਕੀ ਹੈ ਪਹਿਲਾਂ ਇਹਦੇ ਬਾਰੇ ਦੱਸੀ ਥੋੜਾ ਜਿਹਾ। ਤੇ ਦੂਸਰੀ ਗੱਲ ਯੁਧਵੀਰ ਜੀ, ਇੱਕ ਇਹ ਵੀ ਦੱਸਿਓ, ਹੁਣ ਮੈਂ ਤੁਹਾਡੇ ਕੋਲ ਕੁਐਸਚਨ ਕਰੂੰਗਾ ਐਜ਼ ਏ ਹੋਸਟ ਜਾਂ ਐਜ਼ ਏ ਕ੍ਰਿਕਟ ਲਵਰ ਜਾਂ ਐਜ਼ ਏ ਇੰਡੀਅਨ ਫੈਨ ਆਫ ਕ੍ਰਿਕਟ, ਉਹਦੇ ਬਿਹਾਫ ਤੇ ਪਲੀਜ਼ ਜਵਾਬ ਦੇਈਓ ਵੀ ਰਿਸ਼ਭ ਪੰਤ ਕੋਈ ਚਾਰ ਇਨਿੰਗ ਖੇਲੇ ਰਿਸ਼ਭ ਪੰਤ ਨੇ ਯੁਧਵੀਰ ਜੀ ਵਰਲਡ ਕੱਪ 'ਚ, ਇੱਕ ਵੀ 50 ਨਹੀਂ ਹੈ, ਇੱਕ ਵੀ ਰਿਸਪੋਂਸੀਬਲ ਇਨਿੰਗ ਨਹੀਂ ਹੈ। ਅੱਜ ਰਿਸ਼ਭ ਪੰਤ ਕੋਲ ਮੌਕਾ ਸੀਗਾ, ਉਹਨਾਂ ਜ਼ਿਆਦਾ ਸਕੋਰ ਤੇ ਧੋਨੀ ਮਾਰ ਗਿਆ ਜਿਹਨੂੰ ਤੁਸੀਂ ਇੰਨਾ ਕ੍ਰਿਟੀਸਾਈਜ਼ ਕੀਤਾ ਪਿੱਛੇ। ਅੱਜ ਪਲੀਜ਼ 10 ਮਿੰਟ ਲਾ ਕੇ ਨਾ ਰਿਸ਼ਭ ਪੰਤ ਤੇ ਥੋੜ੍ਹੀ ਗੱਲ ਜ਼ਰੂਰ ਕਰੀਓ, ਕਿਉਂਕਿ ਯੁਧਵੀਰ ਜੀ ਲਾਸਟ ਮੈਚ ਦੀ ਦੇਖੋ ਨਾ, ਰਿਸ਼ਭ ਪੰਤ ਦੀ ਸ਼੍ਰੀਲੰਕਾ ਦੇ ਖਿਲਾਫ ਜਿਹੜਾ ਹੋਇਆ 19 ਸਕੋਰ ਚਾਹੀਦਾ ਸੀਗਾ 54 ਬਾਲਾਂ ਦੇ ਵਿੱਚ। ਰਿਸ਼ਭ ਪੰਤ ਦੀ ਸ਼ਾਰਟ ਸਿਲੈਕਸ਼ਨ ਦੇਖ ਲਓ ਕਿੱਦਾਂ ਦੀ ਸੀਗੀ, ਤੁਸੀਂ ਕੋਈ ਵੀ ਰਿਸਪੋਂਸੀਬਲ ਇਨਿੰਗ ਹੈ ਹੀ ਨਹੀਂ। ਅੱਜ ਰਿਸ਼ਭ ਪੰਤ ਕੋਲ ਬਹੁਤ ਵਧੀਆ ਮੌਕਾ ਸੀਗਾ, ਹਾਂ ਸਕੋਰ ਕਿਸੇ ਨੇ ਨਹੀਂ ਕੀਤਾ, ਸਿਰਫ ਧੋਨੀ ਨੂੰ ਛੱਡ ਕੇ, ਰਵਿੰਦਰ ਜਡੇਜਾ ਨੂੰ ਛੱਡ ਕੇ ਜਾਂ ਹਾਰਦਿਕ ਪਾਂਡਿਆ ਨੇ ਥੋੜ੍ਹਾ ਕੰਟਰੀਬਿਊਟ ਕੀਤਾ। ਰਿਸ਼ਭ ਪੰਤ ਨੂੰ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਜੀ? ਇਹ 2020 ਦੀ ਜਿੰਨੀ ਦੇਰ ਦਿਮਾਗ ਚੋਂ ਗੇਮ ਨਹੀਂ ਨਿਕਲੇਗੀ ਇਹ ਸਕਸੈਸਫੁਲ ਨਹੀਂ ਹੋਏਗਾ ਜੀ। ਥੋੜ੍ਹੇ 10 ਮਿੰਟ ਅੱਜ ਰਿਸ਼ਭ ਪੰਤ ਦੇ ਉੱਤੇ ਲਾਈਓ ਪਲੀਜ਼, ਐਜ਼ ਏ ਹੋਸਟ ਜਾਂ ਐਜ਼ ਏ ਕ੍ਰਿਕਟ ਲਵਰ ਦੇ, ਐਜ਼ ਏ ਰਿਸ਼ਭ ਪੰਤ ਫੈਨ ਵੱਲੋਂ ਨਾ ਵੀ ਗੱਲ ਕਰੀਏ। ਥੈਂਕ ਯੂ ਸੋ ਮਚ ਜੀ।
ਗਿਰੀ ਜੀ, ਫਸਟ ਆਫ ਆਲ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਯੈਸ ਇਟ ਇਜ਼ ਵੈਰੀ ਹਾਰਟ ਬ੍ਰੇਕਿੰਗ ਨੋ ਨਿਊਜ਼ ਇਸ ਵੇਲੇ ਫਾਰ ਆਲ ਦਾ ਇੰਡੀਅਨ ਕ੍ਰਿਕਟ ਫੈਨਸ ਕਿ ਇੰਡੀਆ ਜਿਹੜਾ ਉਹ ਵਰਲਡ ਕੱਪ ਤੋਂ ਬਾਹਰ ਹੋ ਗਿਆ। ਅਸੀਂ ਸਭ ਲੋਕ ਸਵੇਰੇ ਉੱਠ ਕੇ ਅਰਲੀ ਉੱਠਦੇ ਸੀਗੇ ਹਰ ਰੋਜ਼। ਮੈਂ ਇਹੀ ਕਹਿ ਰਹਿ ਸਕਦਾ ਕਿ ਦ ਸਿਲਵਰ ਲਾਈਨਿੰਗ ਇਜ਼ ਦੈਟ ਵਿਲ ਹੈਵ ਕਮ ਸਮ ਗੁੱਡ ਸਲੀਪ ਔਨ ਸੰਡੇ, ਕਿਉਂਕਿ ਜੇ ਇੰਡੀਆ ਫਾਈਨਲ 'ਚ ਪਹੁੰਚਦਾ ਤਾਂ ਸੰਡੇ ਫਿਰ ਸਾਰਿਆਂ ਨੇ ਅਸੀਂ ਸਵੇਰੇ 4 ਵਜੇ 5 ਵਜੇ ਉੱਠ ਜਾਣਾ ਸੀਗਾ। ਸੋ ਬਿਨਾਂ ਅਲਾਰਮ ਤੋਂ ਰੋਜ਼ ਤਾਂ ਨਹੀਂ, ਮਤਲਬ ਓਬਵੀਅਸਲੀ ਆਲਮੋਸਟ ਐਵਰੀ ਅਦਰ ਡੇ ਵੀ ਆਲ ਵੇਕ ਅਪ ਐਟ ਅਰਾਊਂਡ 4:30, ਕਿਉਂਕਿ ਮੈਚ ਸਵੇਰੇ 5:30 ਸ਼ੁਰੂ ਹੁੰਦਾ ਐਂਡ ਵੀ ਡੋਂਟ ਵਾਂਟ ਟੂ ਮਿਸ ਐਨੀ ਪਾਰਟ ਆਫ ਦੈਟ ਇੰਕਲੂਡਿੰਗ ਦ ਟਾਸ ਐਂਡ ਅਨਾਲਿਸਿਸ। ਸੋ ਉਸ ਕਾਰਨ ਮੈਂ ਅੱਜ ਇਹੀ ਕਹਿ ਰਿਹਾ ਸੀਗਾ, ਜਦੋਂ ਮੈਚ ਹਾਰ ਗਈ ਇੰਡੀਆ ਤਾਂ ਮੈਂ ਕਿਹਾ ਚਲੋ ਹੁਣ ਸੰਡੇ ਨੂੰ ਆਰਾਮ ਦੇ ਨਾਲ ਸੌਵਾਂਗੇ, ਅਤੇ ਅਦਰਵਾਈਜ਼ ਵੀ ਵੁੱਡ ਹੈਵ ਵੋਕਨ ਅਪ ਐਟ ਸੰਡੇ। ਆਈ ਡੋਂਟ ਥਿੰਕ ਸੋ ਕੋਈ ਵੀ ਇੰਡੀਅਨ ਕ੍ਰਿਕਟ ਫੈਨ ਨੂੰ ਉਸ ਦਿਨ ਰਾਤ ਨੂੰ ਨੀਂਦ ਵੀ ਆਉਣੀ ਸੀਗੀ ਵਰਲਡ ਕੱਪ ਫਾਈਨਲ 'ਚ, ਐਂਡ ਆਈ ਵੁੱਡ ਹੈਵ ਬੀਨ ਵਨ ਆਫ ਦੋਜ਼ ਕਿ ਆਈ ਡੋਂਟ ਥਿੰਕ ਸੋ ਕਿ ਰਾਤ ਨੂੰ ਅਸੀਂ ਸੌਣਾ ਸੀਗਾ। ਸਵੇਰੇ 4 ਵਜੇ ਉਹ ਕਹਿੰਦੇ ਨਾ ਸਵੇਰੇ 4 ਵਜੇ ਤਾਂ ਉੱਠਦੇ ਜੇ ਰਾਤ ਨੂੰ ਸੌਂਦੇ, ਬਟ ਹੁਣ ਚਲੋ ਸੰਡੇ ਨੂੰ ਸੌਵਾਂਗੇ। ਲੇਕਿਨ ਯੂਅਰ ਰਾਈਟ, ਇਟਸ ਅ ਹਾਰਟ ਬ੍ਰੇਕ ਫਾਰ ਦਾ ਇੰਡੀਅਨ ਕ੍ਰਿਕਟ ਫੈਨਸ। ਮੈਂ ਇੰਨੀ ਗੱਲ ਜ਼ਰੂਰ ਇੱਥੇ ਕਹਿਣਾ ਚਾਹੁੰਦਾ ਹੈਗਾ ਕਿ ਆਈ ਥਿੰਕ ਇੰਡੀਅਨ ਟੀਮ ਹੈਜ਼ ਟੂ ਬੀ ਬਲੇਮਡ ਦੈਮਸੈਲਵਸ, ਪੂਅਰ ਸ਼ਾਰਟ ਸਿਲੈਕਸ਼ਨ। ਰੋਹਿਤ ਸ਼ਰਮਾ ਜਿਸ ਬਾਲ ਦੇ ਉੱਤੇ ਆਊਟ ਹੋਏ ਨੇ, ਦੈਟ ਵਾਜ਼ ਅ ਬਿਊਟੀ, ਬਟ ਅਦਰ ਦੈਨ ਦੈਟ ਵਿਰਾਟ ਕੋਹਲੀ, ਯੂ ਨੋ ਦਿਸ ਇਜ਼ ਵਟ ਕ੍ਰਿਕਟ ਇਜ਼ ਆਲ ਅਬਾਊਟ। ਥੋੜ੍ਹੀ ਜਿਹੀ ਵੀ ਤੁਹਾਡੀ ਕੰਸਨਟ੍ਰੇਸ਼ਨ ਖਰਾਬ ਹੋਈ, ਆਈ ਥਿੰਕ ਐਮ ਦੈਟ ਪਰਟੀਕੁਲਰ ਬਾਲ ਦੈਟ ਹੀ ਗੋਟ ਆਊਟ, ਹੀ ਲੋਸਟ ਲਿਟਲ ਬਿਟ ਆਫ ਕੰਸਨਟ੍ਰੇਸ਼ਨ, ਕੰਸਨਟ੍ਰੇਸ਼ਨ ਉਹ ਲੂਜ਼ ਕਰ ਗਏ ਸੀਗੇ ਵਿਰਾਟ ਕੋਹਲੀ। ਉਸ ਤੋਂ ਬਾਅਦ ਬਾਕੀ ਜਿੰਨੇ ਵੀ ਬੈਟਸਮੈਨ ਆਊਟ ਹੋਏ ਨੇ, ਮੈਂ ਇਹੀ ਕਹਾਂਗਾ ਕਿ ਪੂਅਰ ਸ਼ਾਰਟ ਸਿਲੈਕਸ਼ਨ। ਕੋਈ ਚਾਹੇ ਕੇ ਐਲ ਰਾਹੁਲ ਆਊਟ ਹੋਏ ਨੇ, ਚਾਹੇ ਰਿਸ਼ਭ ਪੰਤ ਆਊਟ ਹੋਏ ਨੇ, ਹਾਰਦਿਕ ਪਾਂਡੇ ਆਊਟ ਹੋਏ ਨੇ, ਸਾਰਿਆਂ ਦੀ ਸ਼ਾਰਟ ਸਿਲੈਕਸ਼ਨ ਬਹੁਤ ਪੂਅਰ ਸੀਗੀ। ਨੋ ਡਾਊਟ ਆਈ ਥਿੰਕ ਦ ਓਨਲੀ ਸਿਲਵਰ ਲਾਈਨਿੰਗ ਇਜ਼ ਦਿਸ ਇੰਟਾਇਰ ਇਨਿੰਗਸ ਵਾਜ਼ ਜਡੇਜਾ। ਜਡੇਜਾ ਦੀ ਬੈਟਿੰਗ ਰਿਮਾਰਕੇਬਲ ਰਹੀ ਹੈ, ਬਹੁਤ ਜ਼ਬਰਦਸਤ ਅੱਜ ਉਹਨਾਂ ਨੇ ਬੈਟਿੰਗ ਜਿਹੜੀ ਹੈ ਉਹ ਕੀਤੀ ਹੈਗੀ ਹੈ। ਸੋ ਗੱਲਬਾਤ ਬਾਕੀ ਤੁਸੀਂ ਜਿਹੜੇ ਅਨੈਲਿਸਿਸ ਚਾਹੁੰਦੇ ਹੈਗੇ ਹੋ ਰਿਸ਼ਭ ਪੰਤ ਦੇ ਉੱਤੇ ਅਨੈਲਿਸਿਸ ਚਾਹੁੰਦੇ ਹੋ, ਮੈਂ ਜ਼ਰੂਰ ਦਾਂਗਾ ਰਿਸ਼ਭ ਪੰਤ ਦੇ ਉੱਤੇ ਅਨੈਲਿਸਿਸ ਜੀ। ਲੇਕਿਨ ਮੈਂ ਤੁਹਾਨੂੰ ਇੰਨੀ ਗੱਲ ਕਹਿ ਦੇਣਾ ਚਾਹਾਂਗਾ ਕਿ ਬਹੁਤ ਸਾਰੇ ਬੜੇ ਬੜੇ ਜਿਹੜੇ ਫੈਨਸ ਨੇ ਮਹਿੰਦਰ ਸਿੰਘ ਧੋਨੀ ਦੇ, ਉਹ ਹੁਣ ਮਹਿੰਦਰ ਸਿੰਘ ਧੋਨੀ ਦੀ ਰਿਟਾਇਰਮੈਂਟ ਦੀ ਮੰਗ ਕਰ ਰਹੇ ਨੇ ਕਿ ਮਹਿੰਦਰ ਸਿੰਘ ਧੋਨੀ ਸ਼ੁੱਡ ਰਿਟਾਇਰ ਨਾਓ, ਬਟ ਦੇਖਦੇ ਹਾਂ ਜੀ ਕੀ ਹੁੰਦਾ ਹੈ। ਆਈ ਵਿਲ ਡਿਸਕਸ ਦੈਟ। ਦਲਜੀਤ ਚਾਮੀ ਸਾਹਿਬ, ਯੂ ਆਰ ਨੈਕਸਟ ਔਨ ਦੀ ਗੋਇੰਗ ਟੂ ਬੀ ਔਨ ਦੀ ਏਅਰ। ਦਲਜੀਤ ਚਾਮੀ ਸਾਹਿਬ ਤੁਸੀਂ ਵੇਟ ਕਰ ਲਓ, ਹੈਰੀ ਸਰਾਂ ਸਾਹਿਬ, ਸੁਰਿੰਦਰ ਜੀ, ਮਨਮੋਹਨ ਜੀ, ਹਰਪਾਲ ਜੀ, ਆਈ ਐਮ ਸ਼ੋਰ ਆਲ ਆਫ ਯੂ ਵਾਂਟ ਟੂ ਗੋ ਔਨ ਦੀ ਏਅਰ। ਸੋ ਅਸੀਂ ਸਾਰੇ ਕਾਲਰਸ ਨੂੰ ਅੱਜ ਮੌਕਾ ਦੇਵਾਂਗੇ, ਸਾਡੇ ਕੋਲ ਟਾਈਮ ਹੈਗਾ ਜੀ, ਵੀ ਹੈਵ ਇਨਫ ਟਾਈਮ, ਸੋ ਵਿਲ ਗਿਵ ਆਲ ਆਫ ਯੂ ਇਨਫ ਓਪਰਚੁਨਿਟੀ। ਇਨ ਕੇਸ ਤੁਹਾਡੀ ਲਾਈਨ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਦੁਬਾਰਾ ਕਾਲ ਕਰ ਲੈਣਾ, ਕਿਉਂਕਿ ਲਾਈਨਸ ਇਸ ਵੇਲੇ ਸਾਡੀਆਂ 6 ਦੀਆਂ 6 ਲਾਈਨ ਸਾਰੀਆਂ ਬਿਜ਼ੀ ਨੇ। ਬਟ ਆਈ ਥਿੰਕ ਮੈਨੂੰ ਇਸ਼ਾਰਾ ਹੋ ਰਿਹਾ ਕਿ ਵੀ ਗੋ ਟੂ ਟੇਕ ਆਰ ਸਪੋਂਸਰ ਮੇਗਾ ਜੀ ਸਾਡੇ ਨਾਲ ਨੇ। ਮੇਗਾ ਜੀ ਸਵਾਗਤ ਹੈ ਆਪਕਾ, ਬਹੁਤ ਬਹੁਤ ਕਿਆ ਹਾਲ ਹੈ ਜੀ? ਮੇਗਾ ਜੀ ਆਪਕੋ ਮੇਰੀ ਆਵਾਜ਼ ਆ ਰਹੀ ਹੈ
ਜੀ? ਬਿਲਕੁਲ ਮੁਝੇ ਆਵਾਜ਼ ਆ ਰਹੀ ਹੈ, ਆਪਕੋ ਆ ਰਹੀ
ਹੈ? ਹਾਂਜੀ ਹਾਂਜੀ ਬਿਲਕੁਲ ਆ ਰਹੀ ਹੈ ਜੀ। ਮੇਗਾ ਜੀ ਹਾਊ ਆਰ ਯੂ?
ਆਈ ਐਮ ਵੈਰੀ ਗੁੱਡ ਯੁਧਵੀਰ ਜੀ। ਆਪਕਾ ਸਮਰ ਕੈਸਾ ਚੱਲ ਰਿਹਾ ਹੈ? ਮੈਂ ਸੁਣ ਰਹੀ ਥੀ ਆਪਕੀ ਸਾਰੀ ਅਨਾਲਿਸਿਸ ਐਂਡ ਬਹੁਤ ਹੀ ਦੁੱਖ ਕੀ ਬਾਤ ਹੈ ਅੱਜ ਇੰਡੀਆ ਫਾਈਨਲ ਤੋਂ ਨਿਕਲ ਗਿਆ। But as you said, you know, the only bright side is ki Sunday subah uthna nahi padega, you know, you got to just see the brighter side.
जी, और हम अपने लिसनर्स को बता दें कि साढ़े प्रोग्राम के सेशन को स्पॉन्सर किया जा रहा है यूसी मैस वालों, UCMAS.ca। असी लगातार जो तुम्हें दसते हैं, तुम बस वैबसाइट याद रखनी है UCMAS.ca। कैनेडा के 97 लोकेशन है, तुम साडा प्रोग्राम चाहे मार्कम सुन रहे हो, स्कारबोर्ड सुन रहे हो, टोरोंटो सुन रहे हैं, मॉन्ट्रियाल च इस वे प्रोग्राम चाहे सुन रहे हो, सस्कैचुएन सुन रहे हो, कैलगरी के सुन रहे हैं, कैलेडन के ब्रैमटन च है, कितने भी तुम है, यू विल हैव अ लोकेशन नियर यू। 97 लोकेशन ने, दे आर लीडर्स इन दिस बिजनेस। UCMAS.ca उन्हों की वैबसाइट पर जाओ एंड यू विल गैट ऑल द कॉन्टैक्ट्स, उत्थे जे कॉन्टैक्ट्स ने मौजूद ने अपने नेड़े की लोकेशन के उत्ते जाके तुम अपने बच्चे, क्योंकि टाइम हों, इट्स ओनली अ टाइम जब तुम इन्हों ट्रेनिंग दे सकते हो, उस तो बाद जब टाइम निकल जाता है वो फिर लाइफ लोंग एक तो चीज़ गहना बन जाती है, एक ऐसा गहना तो बन जाएगा जो कि बच्चा लाइफ लोंग उन्होंने एक स्किल तो आएगा ही आएगा, बट वह कॉन्फिडेंस और होर बहुत सारिया चीज़ें जड़िया ने वो इंप्रूव हो गया। मेगा जी, मैं चाहूंगा कि आप थोड़ा सा डिटेल में बताइए, आई एम श्योर हमारे ज्यादातर लिसनर्स जानते हैं, बट वो हमारे लिसनर्स जो ये बारे नहीं जानते, कई नए लिसनर्स भी हैं, कई शायद पुराने नहीं जानते होंगे, तो थोड़ी सी जानकारी दीजिए इस प्रोग्राम के बारे में और इसके बेनिफिट्स क्या हैं बच्चे के लिए।
जी जरूर युद्वी जी, एक्चुअली मैं यही कहना चाहूंगी कि अभी यू नो 15 दिन ही हुए हैं, समर अच्छा चल रहा है, वेदर बढ़िया है, लेकिन 15 दिन ही हुए हैं लोगों के बच्चों के रिपोर्ट कार्ड्स घर गई हैं, एंड आई एम श्योर काफी लोगों ने ये देखा होगा कि वो अप टू द मार्क नहीं है या बच्चे ऐसा परफॉर्म नहीं कर रहे जैसा एक्सपेक्ट कर पेरेंट्स कर रहे थे या फिर बच्चों को करना चाहिए, बिकॉज कई बार बच्चे इतना बढ़िया परफॉर्म नहीं कर पाते हैं, एंड उसकी वजह से बहुत जरूरी है कि पेरेंट्स ऐसे डिसीजंस लें जो बच्चों को हेड स्टार्ट दे अगले साल के लिए। हमें ऐसा लगता है कि यू नो समर में बच्चों को कहाँ हम और चीजें पढ़ाई के कनेक्टेड कराएं, बिकॉज यू नो यू वांट टू जस्ट चिल और बच्चों को सिर्फ आप चीजें कराना चाहते हैं, बट सितंबर के लिए अगर तैयार होना है और नेक्स्ट बच्चों को ड्रेन कर देता है समर में, बिकॉज बच्चे बिल्कुल भी तैयार नहीं होते हैं, तो उसकी वजह से वो नए स्कूल ईयर में फर्स्ट सेमेस्टर में भी अगेन बहुत पुअर परफॉर्मेंस करते हैं। सो व्हाट आई फील इज कि समर में थोड़ा सा वर्क करते रहना चाहिए, एंड उसके लिए यूसी मैस इज द बेस्ट ऑप्शन, बिकॉज बच्चों को सिर्फ दो घंटे हफ्ते में एक बार आना है, विच इज नॉट सो मच, विच इज नॉट कि आप पूरा समर पढ़ाई में लगा रहे हैं, दो घंटे एक बार आपको यूसी मास आना है, एंड यूसी मास बच्चों को बहुत ही फन एंड एंगेजिंग तरीके से एबिकस पे मैथ करना सिखाता है। एबिकस इज द मोस्ट एंशियंट टूल जिसपे मैथ सारे 3000 साल पहले किया जाता था, इसका एकदम रिफाइंड वर्जन यूसी मैथ्स में सिखाया जाता है, जो ऐसी चीज है कि जो आजकल के जमाने में आप स्कूल के अंदर सारी अपनी पढ़ाई में और इवन हाई स्कूल में जाके यूनिवर्सिटी लेवल पे जाके उसको यूज कर सकते हैं। बचपन में जब बच्चे स्टार्ट करते हैं, व्हेन इट इज लाइक जस्ट एलिमेंट्री एज ग्रुप, हम बच्चों को 5 to 13 के बीच में ये पढ़ाई करवाते हैं, यूसी मैथ्स के बच्चों की एज ग्रुप 5 to 13 ईयर्स है, उसमें जब बच्चे स्टार्ट करते हैं तो प्रोग्राम उनको सिर्फ 2 hours वंस अ वीक आना होता है, एबिकस पे मैथ करना सीखते हैं, एंड इन द ड्यू कोर्स ऑफ द प्रोग्राम साल भर में 1.5 साल में बच्चों को इस एबिकस की जरूरत नहीं पड़ती है, एंड वो सिर्फ अपने ब्रेन पावर पे रिलाय करते हैं, बिकॉज प्रोग्राम इस तरह से बनाया हुआ है, इतना इस तरह से साइंटिफिकली डिजाइन किया हुआ है कि बच्चे अपने ब्रेन पावर के ऊपर फिर रिलाय करना शुरू कर देते हैं और ये एबिकस इनके ब्रेन में रजिस्टर हो जाता है। सो उसके बाद उन्हें कोई पेपर, पेंसिल, कैलकुलेटर किसी की भी जरूरत नहीं पड़ती है, और ये एबिकस जो इन्होंने ब्रेन में रजिस्टर कर लिया है उसी का यूज करके ये हमेशा मैथ कर सकते हैं। इसकी वजह से इनका स्पीड, एक्यूरेसी, कॉन्फिडेंस लेवल इन स्कूल सब कुछ बहुत ही बढ़िया हो जाता है, एंड दैट एक्चुअली बिकॉज इट्स अ स्किल दैट दे एक्वायर, इट्स नॉट अ टेक्निक, इट्स अ स्किल दैट दे एक्वायर, इट्स लाइक एनी अदर स्किल और एनी स्पोर्ट्स स्किल दैट यू एक्वायर, लर्निंग हाउ टू बाइसिकल, लर्निंग हाउ टू स्विम, लर्निंग हाउ टू यू नो डू एनीथिंग दैट इज मे बी प्ले अ म्यूजिकल इंस्ट्रूमेंट, दैट इज अ स्किल दैट इफ यू एक्वायर फॉर अ रीजनेबल अमाउंट ऑफ टाइम विच इज अबाउट year and a half, two years, two and a half years, तो वो जाता नहीं है आपके पास से, एंड इसीलिए बच्चे उसको हाई स्कूल, यूनिवर्सिटी, हर जगह यूज कर सकते हैं. एंड व्हाट बेस्ट टू एक्वायर अ स्किल विच स्टेज इनसाइड योर ब्रेन. मैंने बाकी स्किल्स जैसे बताए कि अगर बाइसिकल चलानी है तो उसके लिए बाइसिकल चाहिए, अगर स्विमिंग करना है तो उसके लिए पूल चाहिए, म्यूजिक अगर बजाना है तो इंस्ट्रूमेंट भी चाहिए. बट यूसी मास का ऐसा स्किल है कि आपको कुछ भी नहीं चाहिए उसके बाद. और अगर आप मैथ के कोई कोर्सेज हाई स्कूल या यूनिवर्सिटी में नहीं भी लेते हैं तो मैथ ऐसी चीज है कि हमें क्रिकेट भी देखना है तो मैथ समझ में आना चाहिए. अगर हमें कोई भी चीज करनी है, सिर्फ घर में रहना है और घर की चीजें करनी है या ग्रोसरी शॉपिंग जाना है तो भी मैथ के बिना हम रह नहीं सकते. और अगर आपको पास ऐसा कोई स्किल एक्वायर हो जाता है कि आपका ब्रेन ही इतना स्ट्रांग हो जाए जिसकी वजह से आप मैथ को एक खेल की तरह कर सके, तो मुझे लगता है मेरे समझ में उससे बढ़िया कोई चीज ही नहीं है. आपका कॉन्फिडेंस लेवल इतना ज्यादा बढ़ सकता है उसकी वजह से. सो मेरा ये रिक्वेस्ट है पेरेंट्स से कि समर को बिल्कुल वेस्ट ना करें. मैं ये नहीं चाहती हूँ बच्चों को प्रेशराइज करें, समर कब 2-2.5 महीने ही आता है कनाडा में एंड एंजॉय करना चाहिए. बट अगर उसको एंजॉय करते करते यूसी मास में एनरोल कराएं. लकीली हमारे कोर्सेज समर में भी स्टार्टेड रहते हैं. ऐसा नहीं होता है कि आपको स्कूल ईयर में ही स्टार्ट करना है, आप सितंबर अक्टूबर में भी स्टार्ट कर सकते हैं. बट समर में अगर स्टार्ट कर देते हैं तो हेड स्टार्ट मिल जाता है नेक्स्ट स्कूल ईयर के लिए. एंड उसकी वजह से बच्चे बहुत कॉन्फिडेंटली नेक्स्ट स्कूल ईयर को में परफॉर्म करते हैं. एंड दैट इज व्हाट माय रिक्वेस्ट इज. जाएं, एक फ्री ट्रायल क्लास लें यूसी मास के कोई भी लोकेशंस में. जैसे आपने बताया ऑल ओवर कनाडा लोकेशंस हैं. UCMAS.ca पे जाएं, फाइंड योर लोकेशन करें और आपको कहीं पे भी नियर बाय लोकेशन मिल जाएगा सारे कनाडा में, ऑल मेजर प्रोविंसेस. एंड जाके एक फ्री ट्रायल क्लास लें या फिर जाके एक डेमोन्स्ट्रेशन देखें एक यूसी मास मॉडल चाइल्ड का. एंड उससे आपको पता चल जाएगा कि क्लियरली कि ये प्रोग्राम हर एक बच्चे के लिए जरूरी है. ऐसा नहीं है कि अगर आप वीक हैं तभी आपको जरूरी है, हर एक बच्चे को, क्योंकि हर एक बच्चे में ये क्षमता होती है कि वो अपने आप से बेटर कर सके, जो वो कर रहा है उससे बेटर कर सके. सो हमारा यही टारगेट होता है कि बच्चा मैक्सिमम पोटेंशियल अपना अपने आप का यूज कर सके, बिकॉज ब्रेन पावर हमेशा अंडर यूटिलाइज्ड होती है. तो अगर उसको स्ट्रांग कर दिया जाए तो वो बच्चा और इंडिपेंडेंट और स्ट्रांग बन जाता है. एंड दैट इज व्हाट वी डू थ्रू द यूसी मैथ्स प्रोग्राम. इट्स अ मैथ बेस्ड प्रोग्राम बट इट बिल्ड्स द कॉन्फिडेंस लेवल, इट बिल्ड्स मेमोरी पावर, इट्स स्ट्रांग स्किल्स दैट विल स्टे फॉर लाइफ.
ब्रेन इज जस्ट लाइक अ मसल. एक जिहड़ी साडी बॉडी दे विच डिफरेंट मसल्स हुंदियां, ब्रेन बिल्कुल उसे तरह काम करता हैगा. यूज इट और लूज इट. सो मसल जिस तरह जे तुसी इस्तेमाल जिहड़ी मसल दा करदे रहिंदे हो वो उसे तरह बरकरार रहिंदी है. जिहड़ी मसल तुसी बॉडी दी नहीं यूज करदे हो वो मसल तुसी हौली हौली उहनूं लूज करना शुरू कर दिंदे हो या उह स्ट्रेंथन नहीं हुंदी. इसे तरह ब्रेन भी इसे तरह यूज इट और लूज इट. सो जिस तरह मेगा जी हुणे दस ही रहे सीगे कि तुहाडी बच्चे दी जिहड़ी मैमरी स्किल्स हैगे ने उह चंगे हो जाणगे, बच्चे दे अंदर कॉन्फिडेंस वध जाएगा. और मोस्ट इंपोर्टेंट जिहड़ी गल मेगा जी ने कही हैगी है कि पोटेंशियल जो तुहाडे बच्चे दा पोटेंशियल है, रियलाइज हिज फुल पोटेंशियल. सो ये प्रोग्राम एक एज दे तहत ही हुंदा है. सो तुसीं इहदे बारे होर जानकारी लैणी हैगी है. मेगा जी जाने से पहले वैबसाइट आप भी एक बार फिर बता दीजिए और कॉन्टैक्ट डिटेल्स भी बता दीजिए ताकि किसी ने भी अपने बच्चे ने कैनेडा भर दे विच किते भी तुसीं इस वेले प्रोग्राम साडा सुन रहे हो, देख रहे हो, ईवन जे तुसीं कैलगरी दे विच भी चैनल वाइज दे जरिए साडा प्रोग्राम सुन रहे हो. मेगा जी आपकी कैलगरी में भी लोकेशन है ना?
जी, कैलगरी में 6 locations हैं एंड एडमंटन में भी locations हैं. सो जहां पे भी जाएंगे locations उनको इजीली मिल जाएंगी. एंड अगर लोकल जीटी में है, जीटीए में है, तो 905-814-1919 नंबर है. एंड अगर चाहें तो टोल फ्री भी कर सकते हैं 1-877-UC-MASS-90. फिर से आपको 905 नंबर बता देती हूँ, 905-812-1919, 905-812-1919 एंड 1-877-UC-MASS-90 ये टोल फ्री नंबर है. उसे कॉल करें एंड सारी इंफॉर्मेशन लें. एंड ucmas.ca वेबसाइट है जहां पे सारी लोकेशंस मिल सकती हैं. बहुत डिटेल ओरिएंटेड वेबसाइट है. आप सारा बैकग्राउंड समझ सकते हैं प्रोग्राम के बारे में, टेक्निक के बारे में, कैसे ट्रेनिंग की जाती है, कहां से इसकी हिस्ट्री शुरू हुई है और कितने लोकेशंस हैं. सभी सारी चीजें, सारी कॉन्टैक्ट इन्फॉर्मेशन ऑफ द लोकेशंस. इनफैक्ट अगर आप इन्फॉर्मेशन वहां पे इन्फॉर्मेशन सेशन भर दें तो लोकेशन आपको सामने से कॉन्टैक्ट करके आपका एक अपॉइंटमेंट भी सेट कर सकता है. सो या
ठीक है, थैंक यू सो मच जी. एंड वी विश यू ऑल द बेस्ट. साडे प्रोग्राम दे इस हिस्से नू यूसीएमएस द्वारा स्पॉन्सर किया जा रहा है. वैबसाइट हमेशा इन्हां दी याद रखो, यूसीएमएस दी ucmas.ca. मेगा जी थैंक यू वेरी मच, नाइस टॉकिंग टू यू एंड वील कैरी ऑन द डिस्कशन नेक्स्ट वीक.
थैंक यू सो मच उद्वी जी, हैव अ ग्रेट डे.
यू टू टेक केयर, बाय बाय. असी वधांगे अपनी अगली कॉल वाल. हाँ जी दलजीत धामी साहब, तुसी ऑन द एयर हो जी, तुसी कित्थों कॉल कर रहे हो? हैलो.
हाँ जी भाई जी, सत श्री अकाल जी.
सत श्री अकाल जी.
हाँ जी भाई जी, अपने गेम तो जरूर है, अपने दिल तोड़ने वाली गेम हुई है. तो थोड़ा जहा नहीं, अपने इंडिया का कप्तान साहब ने थोड़ा जहा ईजी ले लिया गेम, इना दूजा नहीं लिया, सीरियसली नहीं पता लिया नहीं गेम ज्यादा, आराम थोड़े करके चांस थोड़ा जहा नहीं रख लिया, ईजी भी ले ली गेम. बाकी जो गेम तो चलो जी गेम है, पर जो जरा अपन इंडिया के अपने मंदिरों के हवन करी जा रहे हैं, पंडित उधर अपने बयान दे जा रहे, हमारा इंडिया तो जीत के आएगा, वर्ल्ड कप लेके आएगा. आप हम कोई उन्होंने पंडित पूछ सकते नहीं, ये वचन कर रहे थे, ये वचन सच्चे हो क्यों नहीं हुए? थोड़ा गलत गल है, जब गेम लेना चाहिए धर्म नहीं आना चाहिए कोई.
बिल्कुल बिल्कुल तुहाडी गल सही है दलजीत धामी साहब, तुहाडी गल सही है. गेम दे विच कोई धर्म दे कोई दखलअंदाजी नहीं होनी चाहिए, और जिहड़े ओ पंडितां दे उत्ते विश्वास करदे ने कि गेम हारोंगे कौन जितोंगे कौन, आई डोंट नो क्यों कर रहे ने ओ. बाकी दे सर गेम ईजी लई है, तुहाडी गल ठीक है, थोड़ी जी गेम है थोड़ी जी लाइटली लई है. हाँ जी मनमोहन जी, तुसीं ऑन देयर हो. मनमोहन जी गो अहेड.
नमस्कार.
नमस्कार जी.
ਮੇਰੇ ਹਿਸਾਬ ਨਾਲ ਤਾਂ ਜੀ ਅੱਜ ਧੋਨੀ ਸਾਹਿਬ ਨੂੰ ਕ੍ਰੈਡਿਟ ਦੇਣਾ ਚਾਹੀਦਾ, ਹਰਨ ਦਾ ਉਹਦਾ ਕਾਰਨ ਹੈ ਜੀ. ਜਦੋਂ ਤਾਂ ਰਨ ਲੈਂਦੇ ਹੁੰਦੇ 50-60-70-80 ਤਾਂ ਧੋਨੀ ਸਾਹਿਬ ਆ ਜਾਂਦੇ ਆ ਮੋਹਰੇ, ਬਾਕੀਆਂ ਨੂੰ ਕਰ ਦਿੰਦੇ ਪਿੱਛੇ. ਜਦੋਂ ਅੱਜ ਇੰਨੀਆਂ ਵਿਕਟਾਂ ਡਿੱਗ ਗਈਆਂ ਰਿਸ਼ਭ ਪੰਤ ਤੋਂ ਬਾਅਦ, ਉਹ ਆਪ ਕਿਉਂ ਨੀ ਆਏ? ਅੱਜ ਉਹਨਾਂ ਦਾ ਟਾਈਮ ਸੀਗਾ ਕਿ ਰਿਸ਼ਭ ਪੰਤ ਨੂੰ ਆਪਣੇ ਨਾਲ ਖਿਲਾਉਂਦੇ, ਉੱਥੇ ਆਪਣੇ 5 ਡਾਊਨ ਤੇ ਮਤਲਬ 3 ਡਾਊਨ ਤੇ ਆਉਂਦੇ ਤੇ ਗੇਮ ਨੂੰ ਲੰਬੀ ਖਿੱਚ ਕੇ ਲੈ ਕੇ ਜਾਂਦੇ. ਔਰ ਸਾਰਿਆਂ ਨੇ ਵੱਡੀ ਗੱਲ ਕੀ ਹੈ, ਲਾਸਟ ਓਵਰਾਂ ਦੇ ਵਿੱਚ 35 ਰਨ ਰੱਖਣ ਦੀ ਲੋੜ ਨਹੀਂ ਸੀ. ਜਦੋਂ 10 ਓਵਰਾਂ ਤੋਂ ਪਤਾ ਆਪਾਂ ਨੂੰ ਟਾਰਗੇਟ ਸੀ ਆਪਣੇ ਪਾਸ 10 ਰਨ ਪਰ ਓਵਰ ਰਹਿ ਗਏ, ਕਿਉਂ ਨੀ ਪਹਿਲਾਂ ਤੁਸੀਂ ਮੈਚ ਨੂੰ ਫਿਨਿਸ਼ ਲਾਈਨ ਤੇ ਪਹੁੰਚਾਇਆ ਜੀ? ਠੀਕ ਹੈ ਕਿ ਇਹ 'ਚ ਕੋਈ ਸ਼ੱਕ ਨੀ ਕਿ ਉਹ ਐਂਡ ਤੱਕ ਲੈ ਗਏ, ਲੇਕਿਨ ਜਿਹੜੇ ਆਪਣੇ ਤੋਂ ਲਾਸਟ ਦੇ ਬੰਦੇ ਹੈ ਉਹਨਾਂ ਤੋਂ ਮਤਲਬ ਗੇਮ ਹਰਾਉਣ ਲਈ ਇਹ ਮਜਬੂਰ ਕਰ ਗਏ ਨਾ ਜੀ. ਜੇ ਆਹੀ 5-7 ਰਨ ਲੈਂਦੇ ਹੁੰਦੇ ਅਜੀਬ ਦਾ ਚਾਲ ਤੇ ਭੰਬਰਾ ਵੀ ਮਾਰ ਦਿੰਦੇ.
ਨਹੀਂ ਜੀ ਤੁਹਾਡੀ ਗੱਲ ਆਹੀ
ਚਾਲ ਹੈ ਜੀ ਕਿ ਉਹ ਖੇਲਦੇ ਉਹ ਪਤਾ ਨੀ ਕਿੱਦਾਂ ਉਹਨਾਂ ਨੂੰ ਟੀਮ ਦੇ ਵਿੱਚ ਰੱਖਿਆ ਦਾ ਕੀ ਚੱਕਰ ਹੈ. ਠੀਕ ਹੈ ਰਿਸ਼ਭ ਪੰਤ ਨੇ ਆਪਣਾ ਨਹੀਂ ਕੀਤਾ ਜਿੱਦਾਂ ਉਹਨੂੰ ਚਾਹੀਦਾ ਸੀ, ਲੰਬੀ ਵਾਰੀ ਖੇਲਣੀ ਚਾਹੀਦੀ ਸੀ. ਉਹਨੇ 2-3 ਮਤਲਬ ਜਿਹੜੀਆਂ ਉਹਨੂੰ ਗੇਮਾਂ ਮਿਲੀਆਂ ਉਹਨੇ ਉਹ 'ਚ ਕੋਈ ਦਿਖਾਇਆ ਨਹੀਂ ਪ੍ਰੋਪਰ ਕਰਕੇ ਜੀ. ਜਦਕਿ ਉਹਨੂੰ ਪਿਛਲੇ ਮੈਚ ਵੀ ਆਊਟ ਨਹੀਂ ਸੀ ਹੋਣਾ ਚਾਹੀਦਾ, ਲੰਬਾ ਖੇਲਣਾ ਚਾਹੀਦਾ, ਚਾਹੇ 19 ਰਨ ਸੀਗੇ ਨੋਟ ਆਊਟ ਜਾਂਦਾ. ਅੱਜ ਵੀ ਉਹਨੂੰ ਲੰਬਾ ਖੇਲਣਾ ਚਾਹੀਦਾ, ਐਂਡ 'ਚ ਵਿਕਟਾਂ ਆਉਂਦੀਆਂ ਜਿੰਨੇ ਮਰਜ਼ੀ ਰਨ ਮਾਰ ਲੈਂਦੇ ਜੀ. ਤੇ ਚਲੋ ਬੜਾ ਮਨ ਨੂੰ ਦੁੱਖ ਹੋਇਆ ਜੀ, ਇੰਡੀਆ ਹਾਰਿਆ, ਤੇ ਬਾਕੀ ਤੁਹਾਡੇ ਵਿਊ ਸੁਣ ਲੈਂਦੇ ਜੀ ਆਪਾਂ.
ਹਾਂਜੀ ਦੇਖੋ ਮਨਮੋਹਨ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਜਿਹੜਾ ਰਿਸ਼ਭ ਪੰਤ ਹੈਗਾ ਉਹਨਾਂ ਨੇ ਜਿੰਨੀਆਂ ਓਪਰਚੁਨਿਟੀਜ਼ ਰਿਸ਼ਭ ਪੰਤ ਨੂੰ ਮਿਲੀਆਂ ਉਹਨਾਂ ਨੇ ਉਹਨੂੰ ਪ੍ਰੋਪਰਲੀ ਕੈਸ਼ ਨਹੀਂ ਕੀਤਾ. ਸੋ ਰਿਸ਼ਭ ਪੰਤ ਨੂੰ ਬਿਲਕੁਲ ਇਸ ਓਪਰਚੁਨਿਟੀ ਨੂੰ ਕੈਸ਼ ਕਰਨਾ ਚਾਹੀਦਾ ਸੀਗਾ ਔਰ ਉਹ ਉਹਨਾਂ ਨੇ ਨਹੀਂ ਕੀਤਾ. ਲੇਕਿਨ ਜਿਹੜੀ ਹਾਰ ਦਾ ਕਾਰਨ ਹੈ ਇਸ ਟੂਰਨਾਮੈਂਟ ਦੇ ਵਿੱਚ, ਹਾਰ ਦਾ ਕਾਰਨ ਹੈ ਇੰਡੀਆ ਦਾ ਜੋ ਮਿਡਲ ਆਰਡਰ ਹੈ ਉਹ ਬਿਲਕੁਲ ਹਾਰ ਦਾ ਕਾਰਨ ਹੈ, ਔਰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਮਹਿੰਦਰ ਸਿੰਘ ਧੋਨੀ ਹੈ. ਮਹਿੰਦਰ ਸਿੰਘ ਧੋਨੀ ਜਿੰਨੀ ਸਲੋ ਬੈਟਿੰਗ ਕਰ ਰਿਹਾ, ਦੇਖੋ ਜੇ ਕਿਸੇ ਨੇ ਵੀ ਹੋਰ ਨੇ ਟੈਸਟ ਮੈਚ ਖੇਲਣਾ ਔਰ ਮਹਿੰਦਰ ਸਿੰਘ ਧੋਨੀ ਉਹ ਖਿਲਾੜੀ ਹੈ ਜਿਹਨੂੰ ਕੈਪਟਨ ਔਰ ਕੋਚ ਦੋਨਾਂ ਦੀ ਸਪੋਰਟ ਹਾਸਿਲ ਹੈ. ਸੋ ਮਹਿੰਦਰ ਸਿੰਘ ਧੋਨੀ ਖੁੱਲ੍ਹ ਕੇ ਖੇਲਣ, ਜੇ ਹਾਰ ਵੀ ਜਾਂਦੇ ਕੋਈ ਗੱਲ ਨਹੀਂ ਪਰ ਖੁੱਲ੍ਹ ਕੇ ਤਾਂ ਖੇਲਣ. ਜਿੱਦਾਂ ਦੇ ਸਿੰਗਲ ਜੋ ਲੈ ਰਹੇ ਸੀਗੇ ਜਿਸ ਟਾਈਮ ਦੇ ਉੱਤੇ ਜਦੋਂ ਰਵਿੰਦਰ ਜਡੇਜਾ ਹਿੱਟ ਕਰ ਰਹੇ ਸੀਗੇ, ਮਹਿੰਦਰ ਸਿੰਘ ਧੋਨੀ ਜੇ ਥੋੜਾ ਜਿਹਾ ਵੀ ਨਾਲ ਉਹਨਾਂ ਨੂੰ ਸਪੋਰਟ ਕਰਦੇ ਤਾਂ ਰਵਿੰਦਰ ਜਡੇਜਾ ਨੂੰ ਉਹ ਜੀ ਸ਼ਾਟ ਹੀ ਨਾ ਖੇਲਣੀ ਪੈਂਦੀ. ਸਾਰਾ ਪ੍ਰੈਸ਼ਰ ਰਵਿੰਦਰ ਜਡੇਜਾ ਤੇ ਪਾਇਆ ਹੋਇਆ ਸੀਗਾ, ਜਿਹੜਾ ਬਾਅਦ ਦੇ ਵਿੱਚ ਉਹ ਰਵਿੰਦਰ ਜਡੇਜਾ ਦੇ ਆਊਟ ਹੋਣ ਤੋਂ ਬਾਅਦ ਛੱਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਪਹਿਲਾਂ ਕਰਨੀ ਚਾਹੀਦੀ ਸੀ ਉਹਨਾਂ ਨੂੰ. ਸੋ ਦੇਖੋ ਮੈਂ ਤੇ ਕਹਿੰਦਾ ਨੋ ਡਾਊਟ ਜਿਹੜੀ ਬੜੀ ਖਰਾਬ ਖਬਰ ਹੈ ਅੱਜ ਇੰਡੀਆ ਹਾਰ ਗਿਆ, ਲੇਕਿਨ ਬਹੁਤ ਸਾਰੇ ਲੋਕ ਮੈਨੂੰ ਪਹਿਲਾਂ ਵੀ ਕਹਿ ਰਹੇ ਸੀਗੇ ਕਿ ਜੀ ਇੰਡੀਆ ਨੇ ਵਰਲਡ ਕੱਪ ਜਿੱਤਣਾ, ਇੰਡੀਆ ਫਾਈਨਲ 'ਚ ਪਹੁੰਚੇਗਾ. ਤੁਸੀਂ 2 ਮਹੀਨੇ ਪਹਿਲਾਂ ਦੀ ਰੇਟਿੰਗ ਕੱਢ ਕੇ ਦੇਖ ਲਓ, ਨੰਬਰ 1 ਟੀਮ ਮੈਂ ਆਸਟ੍ਰੇਲੀਆ ਰੱਖੀ ਆ, ਨੰਬਰ 2 ਇੰਗਲੈਂਡ ਰੱਖੀ ਹੈ, ਇੰਡੀਆ ਮੈਂ ਇਸ ਲਈ ਨੰਬਰ 3 ਰੱਖੀ ਆ. ਨੋ ਡਾਊਟ ਜਿਹੜੀਆਂ ਟੌਪ 4 ਟੀਮ ਸੀਗੀਆਂ ਮੇਰੀਆਂ ਉਹ ਚਾਰੋਂ ਟੀਮਾਂ ਸੈਮੀਫਾਈਨਲ 'ਚ ਆ ਗਈਆਂ, ਜੋ ਅਸੀਂ ਪ੍ਰੈਡਿਕਸ਼ਨ ਕੀਤੀ ਸੀਗੀ ਕਿ ਆਸਟ੍ਰੇਲੀਆ ਆਸਟ੍ਰੇਲੀਆ ਨੰਬਰ 1, ਇੰਗਲੈਂਡ ਨੰਬਰ 2, ਇੰਡੀਆ ਨੰਬਰ 3 ਤੇ ਨਿਊਜ਼ੀਲੈਂਡ ਨੰਬਰ 4, ਚਾਰੋਂ ਟੀਮਾਂ ਆ ਗਈਆਂ ਸੈਮੀਫਾਈਨਲ ਦੇ ਵਿੱਚ। ਬਟ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀ ਜੀ ਇੰਡੀਆ ਨੇ ਵਰਲਡ ਕੱਪ ਜਿੱਤਣਾ, ਮੈਂ ਕਿਹਾ ਜੀ ਮਤਲਬ ਹੀ ਨਹੀਂ ਇੰਡੀਆ ਦੇ ਵਰਲਡ ਕੱਪ ਜਿੱਤਣ ਦਾ, ਇੰਡੀਆ ਨਹੀਂ ਜਿੱਤ ਸਕਦਾ, ਆਸਟ੍ਰੇਲੀਆ ਜਿੱਤੇਗਾ ਜਾਂ ਇੰਗਲੈਂਡ ਜਿੱਤੇਗਾ। ਮੈਂ ਇੰਡੀਆ ਨੂੰ ਟੌਪ 2 ਦੇ ਵਿੱਚ ਨਹੀਂ ਰੱਖ ਰਿਹਾ, 2 ਮਹੀਨੇ ਪਹਿਲਾਂ ਤੋਂ ਤੁਸੀਂ ਕੱਢ ਕੇ ਦੇਖ ਲਓ, ਕਾਰਨ ਮਹਿੰਦਰ ਸਿੰਘ ਧੋਨੀ ਨੂੰ ਤੁਸੀਂ ਟੀਮ 'ਚੋਂ ਬਾਹਰ ਕੱਢ ਦਿਓ, ਇੰਡੀਆ ਟੌਪ 2 'ਚ ਆ ਜਾਏਗਾ। ਮੈਂ ਨਹੀਂ ਕਹਿੰਦਾ ਇੰਡੀਆ ਨੇ ਵਰਲਡ ਕੱਪ ਜਿੱਤ ਜਾਣਾ ਸੀਗਾ, ਇਹੀ ਮਹਿੰਦਰ ਸਿੰਘ ਧੋਨੀ ਨੂੰ ਤੁਸੀਂ ਬਾਹਰ ਕੱਢ ਦਿਓ ਇਸ ਟੀਮ ਦੇ ਵਿੱਚੋਂ, ਔਰ ਮਹਿੰਦਰ ਸਿੰਘ ਧੋਨੀ ਦੇ ਜਿਹੜੇ ਚਮਚੇ ਵਿਜੇ ਸ਼ੰਕਰ ਜੀ ਉਹ ਸਭ ਇਹਨੇ ਆਪਣੇ ਚਮਚੇ ਇਕੱਠੇ ਕੀਤੇ ਹੋਏ ਨੇ। ਪ੍ਰੋਬਲਮ ਇਹ ਬੜੀ ਵੱਡੀ ਆ ਕਿ ਮਹਿੰਦਰ ਸਿੰਘ ਧੋਨੀ ਨੇ ਮਿਡਲ ਆਰਡਰ ਨੂੰ ਡਿਵੈਲਪ ਹੀ ਨਹੀਂ ਹੋਣ ਦਿੱਤਾ, ਸਾਰਾ ਮਿਡਲ ਆਰਡਰ ਇਸ ਬੰਦੇ ਨੇ ਵੀਕ ਕਰਕੇ ਰੱਖਿਆ ਹੋਇਆ, ਔਰ ਟੀਮ ਦੇ ਵਿੱਚ ਜਿਸ ਤਰੀਕੇ ਦੀ ਅੱਜ ਉਹ ਬੈਟਿੰਗ ਕਰ ਰਿਹਾ ਸੀਗਾ, ਇੱਦਾਂ ਦੀ ਬੈਟਿੰਗ ਤਾਂ ਜਿਹੜਾ ਮਰਜ਼ੀ ਕਰ ਲਏ, ਸਕੂਲ ਦੇ ਬੱਚੇ ਨੂੰ ਤੁਸੀਂ ਭੇਜ ਦਿਓ ਉਹ ਇਸ ਤਰ੍ਹਾਂ ਦੀ ਬੈਟਿੰਗ ਕਰ ਲਏਗਾ। ਸੋ ਜੋ ਵਰਲਡ ਕੱਪ ਤੋਂ ਦਰਮਿਆਨ ਅਸੀਂ ਕਿਹਾ ਸੀਗਾ ਕਿ ਇੰਡੀਆ ਵਰਲਡ ਕੱਪ ਹਾਰੇਗਾ ਔਰ ਮਹਿੰਦਰ ਸਿੰਘ ਧੋਨੀ ਕਰਕੇ ਹਾਰੇਗਾ, ਉਸ ਚੰਗੀ ਖਬਰ ਬਸ ਮੈਂ ਇੱਕ ਖਬਰ ਦੀ ਵੇਟ ਕਰ ਰਿਹਾ ਕਿ ਮਹਿੰਦਰ ਸਿੰਘ ਧੋਨੀ ਸਾਹਿਬ ਹੱਥ ਜੋੜੇ, ਪਲੀਜ਼ ਪਲੀਜ਼ ਹੁਣ ਤੁਸੀਂ ਰਿਟਾਇਰਮੈਂਟ ਦਾ ਐਲਾਨ ਕਰ ਦਿਓ, ਤੁਸੀਂ ਬਹੁਤ ਪੈਸੇ ਬਣਾ ਲਏ ਨੇ, ਜਾ ਕੇ ਪੈਸੇ ਤੁਸੀਂ ਹਜੇ ਵੀ ਬਣਾਉਣੇ ਆ, ਜਾ ਕੇ ਤੁਹਾਡਾ ਜਿਹੜਾ ਕਰਪਟ ਦੋਸਤ ਆ, ਜਿਹਨੂੰ ਮੈਂ ਕਰਪਟ ਇਸ ਲਈ ਕਹਿ ਰਿਹਾ, ਚੋਰ ਇਸ ਲਈ ਕਹਿ ਰਿਹਾ ਕਿਉਂਕਿ ਉਹਨੂੰ ਸੁਪਰੀਮ ਕੋਰਟ ਵੱਲੋਂ ਸਭ ਕੁਝ ਹੋ ਚੁੱਕਾ ਹੈ, ਜਾਓ ਜਾ ਕੇ ਉਹਦੇ ਕੋਲ ਬੈਠੋ, ਐਨ ਸ਼੍ਰੀਨਿਵਾਸਨ ਕੋਲ, ਆਪਣੀ ਕਰਪਸ਼ਨ ਉੱਥੇ ਉਹ ਕਰਦਾ ਹੈ, ਤੁਸੀਂ ਜਾ ਕੇ ਉਹਨਾਂ ਹੱਥ ਮਿਲਾਓ, ਉਹਦੇ ਕੋਲ ਬੈਠਿਆ ਕਰੋ। ਵੀ ਡੂ ਨੋਟ ਵਾਂਟ ਟੂ ਸੀ ਯੂ ਮਹਿੰਦਰ ਸਿੰਘ ਧੋਨੀ, ਥੈਂਕ ਯੂ ਤੁਹਾਡੀ ਰਿਟਾਇਰਮੈਂਟ ਦੀ, ਜਿੰਨੀ ਮੈਨੂੰ ਖੁਸ਼ੀ ਹੋਏਗੀ ਸ਼ਾਇਦ ਹੀ ਕਿਸੇ ਨੂੰ ਹੋਏਗੀ। ਅਸੀਂ ਮਿਡਵੀਕ ਅਖਬਾਰ ਦੇ ਫਰੰਟ ਪੇਜ 'ਤੇ ਤੁਹਾਡੀ ਕਦੇ ਫੋਟੋ ਨਹੀਂ ਲਗਾਈ, ਪਰ ਜਿੱਦਣ ਤੁਸੀਂ ਰਿਟਾਇਰਮੈਂਟ ਕਰੋਗੇ ਅਸੀਂ ਮਿਡਵੀਕ ਅਖਬਾਰ ਦੇ ਫਰੰਟ ਪੇਜ 'ਤੇ ਲਾਉਣਾ ਚਾਹੁੰਦੇ ਹਾਂ ਤੁਹਾਡੀ ਤਸਵੀਰ, ਕਿ ਇਹ ਭਾਈ ਸਾਹਿਬ ਹੁਣ ਤੁਸੀਂ ਕਦੇ ਕ੍ਰਿਕਟ 'ਚ ਨਹੀਂ ਦੇਖੋਗੇ। ਥੈਂਕ ਯੂ, ਤੁਹਾਡੇ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਵੀ ਜਾਓ ਜਾ ਕੇ ਘਰ ਬੈਠੋ। ਇਹ ਮਹਿੰਦਰ ਸਿੰਘ ਧੋਨੀ ਦੇ ਕਾਰਨ ਜਿਹੜਾ ਹਾਰੇਗਾ, ਤੁਹਾਨੂੰ ਇਸ ਲਈ ਕਹਿ ਰਿਹਾ, ਉਹ ਤੁਸੀਂ ਦੇਖ ਲਓ ਇਹ ਹਾਰ ਗਿਆ ਉਹਦੇ ਕਾਰਨ। ਹਾਂਜੀ ਅਗਲੀ ਕਾਲ ਜੀ, ਹਰਪਾਲ ਸਿੰਘ, ਹਰਪਾਲ ਸਿੰਘ ਜੀ ਤੁਸੀਂ ਆਉਂਦੇ ਰਹੋ, ਬੈਠ।
ਹੈਲੋ,
ਹੈਲੋ ਜੀ,
ਹਾਂਜੀ ਹਾਂਜੀ ਯੁਧਵੀ ਜੀ, ਮੈਂ ਇੱਕ ਸਟੈਪ ਹੋਰ ਅੱਗੇ ਜਾਣਾ ਚਾਹੁੰਦਾ ਕਿ ਇੰਡੀਆ ਦਾ ਸੈਮੀ ਫਾਈਨਲ ਪਹੁੰਚਣਾ ਹੀ ਇੱਕ ਫਲੂਕ ਸੀ। ਦੇਖੋ ਤੁਸੀਂ ਹਰੇਕ ਸੈਂਚਰੀ ਤੇ ਰੋਹਿਤ ਸ਼ਰਮਾ ਨੇ ਇੱਕ ਕੈਚ ਛੁੱਟਿਆ ਉਹਦਾ, ਹਰੇਕ ਸੈਂਚਰੀ ਤੇ ਐਸ ਕੀ ਫਲਿਆ, ਜਦੋਂ ਰੋਹਿਤ ਸ਼ਰਮਾ ਦਾ ਕੈਚ ਫੜਿਆ ਉਦੋਂ ਹੀ ਇਹਨਾਂ ਦਾ ਉਦੋਂ ਹੀ ਇਹ ਹਾਰ ਗਏ ਸੀ ਅੱਧੀ ਗੇਮ ਦਾ ਮੇਰੇ ਹਿਸਾਬ ਨਾਲ। ਬਾਕੀ ਜਦੋਂ ਬਾਲ ਮੂਵ ਕਰ ਰਹੀ ਹੈ, ਦੇ ਆਰ ਫਲੈਟ ਵਿਕਟ ਬੋਲੀ, ਜਦੋਂ ਬਾਲ ਮੂਵ ਕਰ ਰਹੀ ਆ ਉਦੋਂ ਮੈਨੂੰ ਨੀ ਲੱਗਦਾ ਕਿ ਇਹਨਾਂ ਨੂੰ ਬਾਲ ਖੇਡਣੀ ਵੀ। ਤੇ ਬਾਕੀ ਗੱਲ ਮਹਿੰਦਰ ਸਿੰਘ ਧੋਨੀ ਦੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮਹਿੰਦਰ ਸਿੰਘ ਧੋਨੀ ਇਜ਼ ਵਨ ਆਫ ਦਾ ਬਿਗੈਸਟ ਫੈਕਟਰ ਟੂ ਇੰਡੀਆਜ਼ ਲੋਸ, ਬਟ ਮੇਰੇ ਹਿਸਾਬ ਨਾਲ ਬਾਕੀ ਜਿੱਦਾਂ ਦਿਨੇਸ਼ ਕਾਰਤਿਕ ਹੋ ਗਿਆ, ਰਿਸ਼ਭ ਪੰਤ ਹੋ ਗਿਆ, ਕੇ ਐਲ ਰਾਹੁਲ ਹੋ ਗਿਆ, ਅਦਰ ਦੈਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਵੀ ਮੇਰੇ ਹਿਸਾਬ ਨਾਲ ਇਟ ਵਾਜ਼ ਅ ਫਲੂਕ, ਵੀ ਅਦਰ ਦੈਨ ਵਿਰਾਟ ਕੋਹਲੀ ਦੇਰ ਵਾਜ਼ ਨੋ ਬੋਡੀ ਇਨ ਦਾ ਬੈਟਿੰਗ ਲਾਈਨ ਜਿਹੜਾ ਬੈਟਿੰਗ ਕਰ ਸਕੇ। ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਜਿੱਦਣ ਇਹਨਾਂ ਦੇ 3 ਆਊਟ ਹੋ ਗਏ, ਜਿੱਦਣ ਮਿਡਲ ਆਰਡਰ ਐਕਸਪੋਜ਼ ਹੋ ਗਿਆ, ਉਦਣ ਪਤਾ ਲੱਗਣਾ ਕਿ ਇੰਡੀਆ ਦੀ ਟੀਮ ਕਿੱਥੇ ਸਟੈਂਡ ਕਰਦੀ ਆ। ਅੱਜ ਐਕਸਪੋਜ਼ ਹੋ ਗਿਆ ਜੀ। ਬਾਕੀ ਗੱਲ ਬੋਲਿੰਗ ਦੀ, ਇਸ ਟੂਰਨਾਮੈਂਟ ਦਾ ਬੈਸਟ ਆਊਟਕਮ ਇਹ ਰਿਹਾ ਕਿ ਇੰਡੀਆ ਦੀ ਜਿਹੜੀ ਫਾਸਟ ਬੋਲਿੰਗ ਡਿਪਾਰਟਮੈਂਟ ਆ, ਦੈਟ ਇਜ਼ ਬੈਟਰ ਦੈਨ ਸਪਿਨ ਬੋਲਿੰਗ ਡਿਪਾਰਟਮੈਂਟ ਆਫਟਰ ਲੌਂਗ ਲੌਂਗ ਟਾਈਮ। ਇਸ ਟੂਰਨਾਮੈਂਟ ਦੇ ਵਿੱਚ ਫਾਸਟ ਬੋਲਿੰਗ ਨੇ ਇੰਡੀਆ ਦੀ ਨੇ ਕਾਫੀ ਵਧੀਆ ਬੋਲਿੰਗ ਕਰਵਾਈ ਐਜ਼ ਕੰਪੇਅਰ ਟੂ ਸਪਿਨ ਬੋਲਿੰਗ, ਔਰ ਇੰਡੀਆ ਨੇ ਪੂਰੇ ਟੂਰਨਾਮੈਂਟ 'ਚ ਕੌਂਸਟੈਂਟਲੀ ਇੱਕ ਗਲਤੀ ਕੀਤੀ ਜਿਹੜਾ ਮੁਹੰਮਦ ਸ਼ਮੀ ਨੂੰ ਬਾਹਰ ਰੱਖਿਆ। ਮੇਰੇ ਹਿਸਾਬ ਨਾਲ ਮੁਹੰਮਦ ਸ਼ਮੀ ਸ਼ੁੱਡ ਬੀ ਇਨ ਐਟ ਦ ਪਲੇਸ ਆਫ ਜਡੇਜਾ ਜਾਂ ਰਵਿੰਦਰ ਚਾਹਲ ਜਾਂ ਜੋ ਵੀ ਆ, ਮੁਹੰਮਦ ਸ਼ਮੀ ਮਾਈਟ ਬੀ ਏ ਬਿਗ ਡਿਫਰੈਂਸ ਇਨ ਦਿਸ ਟੀਮ। ਬਾਕੀ ਤੁਸੀਂ ਆਪਣੇ ਵਿਚਾਰ ਦੱਸਦੇ ਜੀ। ਔਰ ਮਹਿੰਦਰ ਸਿੰਘ ਧੋਨੀ ਸ਼ਾਇਦ ਅੱਜ ਰਿਟਾਇਰਮੈਂਟ ਲੈ ਲਵੇ ਜੀ, ਮੈਨੂੰ ਲੱਗਦਾ ਉਹ ਰਿਟਾਇਰਮੈਂਟ ਲੈ ਲੇਗਾ ਅੱਜ।
ਚਲੋ ਜੀ, ਜੇ ਲੈ ਲਵੇ ਤੇ ਅੱਜ ਦੇ ਦਿਨ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਥੋੜਾ ਜਿਹਾ ਦੁੱਖ ਹੈਗਾ, ਉਹ ਦੁੱਖ ਘਟ ਜਾਏਗਾ ਜੇ ਮਹਿੰਦਰ ਸਿੰਘ ਧੋਨੀ ਅੱਜ ਰਿਟਾਇਰਮੈਂਟ ਲੈ ਲੈਣ ਤੇ ਕ੍ਰਿਕਟ ਪ੍ਰੇਮੀਆਂ ਦੇ ਜ਼ਖਮ ਦੇ ਉੱਤੇ ਮਰਹਮ ਲੱਗ ਜਾਏਗੀ। ਆਈ ਹੋਪ ਸੋ। ਵੈਸੇ ਪਤਾ ਨਹੀਂ ਉਹਨਾਂ ਦਾ ਕੀ ਇਰਾਦਾ ਹੈਗਾ, ਵੈਸੇ ਹੁਣ ਤੱਕ ਤਾਂ ਉਹਨੂੰ ਅਨਾਊਂਸ ਕਰ ਦੇਣਾ ਚਾਹੀਦਾ ਕਿ ਮੇਰੇ ਖਿਆਲ ਦੇ ਨਾਲ ਹੁਣ ਤੱਕ ਉਹਨਾਂ ਨੂੰ ਅਨਾਊਂਸ ਕਰ ਦੇਣਾ ਚਾਹੀਦਾ ਸੀ ਮਹਿੰਦਰ ਸਿੰਘ ਧੋਨੀ ਨੂੰ ਕਿ ਭਾਈ ਸਾਹਿਬ ਉਹ ਰਿਟਾਇਰਮੈਂਟ ਲੈ ਰਹੇ ਨੇ, ਔਰ ਆਈ ਡੋਂਟ ਨੋ ਕਿ ਕਿਉਂ ਨਹੀਂ ਹਜੇ ਤੱਕ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈਗੀ ਆ। ਬੈਨੀਪਾਲ ਸਾਹਿਬ ਦਾ ਟੈਕਸਟ ਆਇਆ, ਬੈਨੀਪਾਲ ਸਾਹਿਬ ਕਹਿ ਰਹੇ ਨੇ ਵੀ ਵਾਂਟ ਮਹਿੰਦਰ ਸਿੰਘ ਧੋਨੀ ਰਿਟਾਇਰ ASAP। ਉਹ ਸਰ ਸਾਰੇ ਉਹਦੀ ਰਿਟਾਇਰਮੈਂਟ ਮੰਗ ਰਹੇ ਨੇ, ਜੇ ਕਿਤੇ ਵਰਲਡ ਕੱਪ ਤੋਂ ਪਹਿਲਾਂ ਬਾਹਰ ਕੱਢ ਦਿੱਤਾ ਹੁੰਦਾ ਮਹਿੰਦਰ ਸਿੰਘ ਧੋਨੀ ਨੂੰ ਤਾਂ ਇੰਡੀਆ ਇਸ ਵੇਲੇ ਘੱਟ ਤੋਂ ਘੱਟ ਫਾਈਨਲ ਜ਼ਰੂਰ ਪਹੁੰਚਦਾ। ਆਈ ਵੁੱਡ ਹੈਵ ਮੇਡ ਇੰਡੀਆ ਇਨ ਦਾ ਟੌਪ 2 ਟੀਮਸ। ਬਹੁਤ ਸਾਰੇ ਲੋਕ ਬਾਰ ਬਾਰ ਇਹ ਗੱਲ ਕਰ ਰਹੇ ਸੀਗੇ ਕਿ ਨਹੀਂ ਜੀ ਵਰਲਡ ਕੱਪ ਸਾਡਾ, ਮੈਨੂੰ ਵੀ ਪਤਾ ਵਰਲਡ ਕੱਪ ਸਾਡਾ, ਅਸੀਂ ਸਾਰੇ ਚਾਹੁੰਦੇ ਹਾਂ ਇੰਡੀਆ ਜਿੱਤੇ, ਪਰ ਸਰ ਐਟ ਦੀ ਐਂਡ ਆਫ ਦ ਡੇ ਵਰਲਡ ਕੱਪ ਸਾਡਾ ਤੇ ਤਾਂ ਹੋਏਗਾ ਜੇ ਮਹਿੰਦਰ ਸਿੰਘ ਧੋਨੀ ਨੂੰ ਬਾਹਰ ਕੱਢੋਗੇ। ਜਿੱਥੇ ਮਹਿੰਦਰ ਸਿੰਘ ਧੋਨੀ ਨੂੰ ਰੱਖਿਆ ਉੱਥੇ ਮੈਂ ਟੌਪ 2 ਟੀਮਸ ਨਹੀਂ ਲਿਆ ਸਕਦਾ। ਸੋ ਚਾਹੇ 2 ਮਹੀਨੇ ਪਹਿਲਾਂ ਦਾ ਤੁਸੀਂ ਡਾਟਾ ਕੱਢ ਕੇ ਦੇਖ ਲਓ, ਲਗਾਤਾਰ ਮੈਂ ਕਹਿ ਰਿਹਾ ਸੀਗਾ ਆਸਟ੍ਰੇਲੀਆ ਨੰਬਰ 1, ਔਰ ਬਹੁਤ ਸਾਰੇ ਲੋਕ ਇਹ ਗੱਲ ਕਰੇ ਸੀ ਆਸਟ੍ਰੇਲੀਆ इंडिया नंबर वन रैंकिंग होवे नंबर टू होवे डज नॉट मैटर, मेरी टॉप टू टीम्स इंडिया नहीं आएगी जदों तक यह महेंद्र सिंह धोनी वर्गा सिफारशी शख्स बैठा है। यह सिफारशी शख्स हैगा, इस सिफारिश के मतलब इंडिया की हाईएसट क्रिकेट टीम के भी महेंद्र सिंह धोनी वर्गा सिफा अच्छा ना सिर्फ खुद सिफारशी है बंदा, विजय शंकर लैके आया सिफारिश करके, होर बंद भी सिफारशी बंद फिट करके रख्या होया और टैलेंट बाहर कटिया। यू टॉकिंग अबाउट ऋषभ पंत, ऋषभ पंत जे तुसी इंडिपेंडेंटली बैटिंग करन दिओ महेंद्र सिंह धोनी टीम चो बाहर कट के फिर देखो दा जलवा। महेंद्र सिंह धोनी जो बाहर होया तो ऋषभ पंत ने टैसट के सेंचुरियां लाइया ने, एंड फॉरगेट अबाउट इट्स नॉट अबाउट ऋषभ पंत, इट्स अबाउट महेंद्र सिंह धोनी। महेंद्र सिंह धोनी ने जो खराब कारगुजारी की है उसके कारण इंडिया जिहड़ा वर्ल्ड कप हारेगा ही हारेगा, और मैं बार बार कह रहा सीगा कि या सैमीफाइनल या फाइनल ये दोनों जगह से एक जगह मिडल ऑर्डर एक्सपोज हो जाएगा और उत्थे महेंद्र सिंह धोनी एक्सपोज हो जाएगा। सो वो चलो जे सैमीफाइनल च नहीं हुंदा ते फाइनल च हो जाना सीगा, ये मैं तुहानू लिख के दे सकदा है क्योंकि अगे इंग्लैंड या आस्ट्रेलिया ने आना है। इंग्लैंड ये तो न्यूजीलैंड ने माड़ी कर दी इंडिया के नाल, असी की सोच रहे हैं महेंद्र सिंह धोनी नूं तुसीं लिजा के फाइनल जित लैणा सीगा, कदे भी नहीं, नेवर। इसलिए मैं टॉप टीम टॉप टू टीम्स इंडिया नहीं रख रहा बिफोर द वर्ल्ड कप कि इस बार नहीं जितेगा इंडिया वर्ल्ड कप। चलो असी वेट कर रहे हैं कि खराब खबर तो बाद गुड न्यूज़ की वेट हो रही है, लेट्स होप कि गुड न्यूज़ जल्दी आए। महेंद्र सिंह धोनी की फोटो असी भी लगाइए, थोड़ा खुश होइए कि महेंद्र सिंह धोनी जिहड़ा है जी वह सानू नहीं देखना पएगा हथ जोड़े कि भाई साहब साडे जान छड्डो, बोझ बन गए तुसीं टीम ते। गुस्सा कर जांदे ने महेंद्र सिंह धोनी के फैन, लेकिन सानू इसलिए दुख हुंदा है कि इस बंदे दे नाल जो कुछ होया है। तो पंथरू तुहानू पहला ग्रूम करना चाहिए सीगा, तुसी यू ड्राफ्टिंग प्लेयर तुसी मौके ते लिया के उन्हूं टीम च खड़ा कर रहे हो, हुण दो तीन मैच रह गए जी चलो जी खेलो चलो जी खेलो चलो जी खेलो और जे नहीं परफॉर्म करोगे बाहर कट देंगे तुहानू। इस तरह नहीं तुसी वर्ल्ड कप दे विच टीम दे विच लिया सकदे बंदे नूं, तुसी बंदे नूं बैक करके लैके आओ जिदा सौरव गांगुली बैक करता सीगा। सौरव गांगुली ने जिन्ने प्लेयर सौरव गांगुली ने नर्चर किए ने पिछों बना बना के, वीरेंद्र सहवाग उदा तैयार किया, हरभजन सिंह सौरव गांगुली ने तैयार किया, युवराज सिंह हरभजन सिंह ने तैयार किया, गौतम गंभीर हरभजन सौरव गांगुली ने तैयार किया, इरफान पठान सौरव गांगुली ने ग्रूम किया। दैट इज द वे टू नर्चर द प्लेयर्स। इनू तो महेंद्र सिंह धोनी तो बड़ी बनाई टीम मिल गई, जो सौरव गांगुली ने टीम बनाई है महेंद्र सिंह धोनी ने उही टीम पिक कर ली, चलो जी चार पांच टूरनामेंट असी जित ले। महेंद्र सिंह धोनी सोच रहा है कि मैं ही बादशाह बन गया, स्वाद आ गया। अज असल गल दसा मैं बहुत खुश होया जब महेंद्र सिंह धोनी रन आउट होया, मैं कहा दैट्स द एंड ऑफ दिस गाय, आई वॉज लाफिंग आई वॉज इंजॉइंग दैट टर्फिंग मोमेंट। मार्टिन गुप्तिल ने जो कोई चंगा काम किया, बैटिंग तो बड़ी खराब की है मार्टिन गुप्तिल ने इस सारे टूरनामेंट के, लेकिन मार्टिन गुप्तिल हार पा का मन कर रहा है कि जदों ने इन्हें महेंद्र सिंह धोनी रन आउट किया डायरेक्ट हिट, मैं कहा कमाल करती स्वाद लिया दिता, आई वॉन्ट टू सी हिज बैक, दिस इज द गाय की पिट लगती देखना चाहना। सो लेकिन देखते हैं ये बंदा बाहर होंदा कि नहीं होंदा, महेंद्र सिंह धोनी बाहर हो जाए इंडियन टीम का भला हो जाएगा। हाँ जी नैक्सट कॉल जी, गुरदेव सिंह जी तुम आते रहो।
हाँ जी बड़ा हार्ड टाइम है, अब इंडिया हार गया और मैं भाजी पहले कल बोल रहे अब मैं शमी अगर टीम दे विच हुंदा, शमी अज रविंदर चहल नू टीम च नहीं सी रखना चाहिदा जो पिच के मुताबिक, शमी हुंदा ते उन्हां दे रन मेरे ख्याल च 200 तक ही होंदे। दूजे नंबर ते कोहली 911 हो गया जी, एक मैच सैमीफाइनल च 9 रन, दूजा वर्ल्ड कप जिहड़ा 15 जा रहा 1 रन ते एक ही अज ते इहदा नां ही 911 हो गया जी, क्योंकि जिहड़ा कोहली है मैनू लगता वड्डे मैचां च तो भी प्रेशराइज हो जाता वा। फाइनल वेख लो चैंपियन ट्रॉफी का उच्च की हाल होया, आ सैमीफाइनल च भी उहनू बड़ा वधिया तरीके नाल होना खेडना चाहीदा सी, चाहे कोई भी रन ना पांदा चाहे विकेट बचाउंदे पहले 10 ओवरां च, मगर धोनी साहब दे भी मैं करना एग्री आना चाहीदा महाराज। मैनू लगता युवराज के पापा फ्लाइट लैके पहुंच गए आए इंग्लैंड, ਉਹਨਾਂ ਉੱਥੇ ਹੀ ਢਾ ਲੈਣਾ ਵਾ ਕਿਹੜਾ ਆ ਜਾ ਪੁੱਤ ਮਾਰ
ਸਰ ਜੇ ਯੁਵਰਾਜ ਦੇ ਫਾਦਰ ਆ ਕੇ ਧੋਨੀ ਨੂੰ ਆਪਣਾ ਸਾਹਮਣਾ ਹੋ ਜਾਏ ਨਾ ਸਵਾਦ ਆ ਜਾਏ। ਵੈਸੇ ਯੁਵਰਾਜ ਦੇ ਜਿਹੜੇ ਫਾਦਰ ਨੇ ਯੋਗਰਾਜ, ਸਰ ਦੇਖੋ ਯੁਵਰਾਜ ਸਿੰਘ ਵਰਗੇ ਵਰਲਡ ਚੈਂਪੀਅਨ ਖਿਲਾੜੀ, ਮੈਂ ਯੋਗਰਾਜ ਸਿੰਘ ਉਹਨਾਂ ਦੇ ਸੌਰੀ ਮੈਂ ਇੰਟਰਪਟ ਨਹੀਂ ਕਰਦਾ ਹੁੰਦਾ ਜਦ ਕਾਲਰ ਗੱਲ ਕਰ ਰਹੇ ਹੁੰਦੇ ਆ, ਲੇਕਿਨ ਮੈਂ ਰਹਿ ਨਹੀਂ ਸਕਿਆ ਗੁਰਦੇਵ ਸਿੰਘ ਜੀ, ਕਿਉਂਕਿ ਤੁਸੀਂ ਨਾ ਤੁਸੀਂ ਸਾਡੇ ਦਿਲ ਦੇ ਤਾਰ ਛੇੜ ਦਿੱਤੇ ਗੁਰਦੇਵ ਸਿੰਘ ਜੀ। ਜਿਹੜੇ ਯੋਗਰਾਜ ਨੇ ਗੱਲ ਕਹੀ ਹੈ ਨਾ ਕਿ ਉਹ ਯੁਵਰਾਜ ਸਿੰਘ ਜਿਹੜੇ ਆਪਣੇ ਲੰਗ ਕੈਂਸਰ ਦੀ ਪਰਵਾਹ ਨਹੀਂ ਕੀਤੀ, ਉਹ ਯੁਵਰਾਜ ਸਿੰਘ ਜਿਹਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਇੰਡੀਆ ਨੂੰ ਪਿਛਲੇ ਵਰਲਡ ਕੱਪ ਜਿਤਾਉਣ ਲਈ, ਇਸ ਮਹਿੰਦਰ ਸਿੰਘ ਧੋਨੀ ਨੇ, ਇਹ ਯੋਗਰਾਜ ਸਿੰਘ ਉਹਨਾਂ ਦੀ ਸਹੀ ਗੱਲ ਹੈ ਕਿ ਇਸ ਮਹਿੰਦਰ ਸਿੰਘ ਧੋਨੀ ਨੇ ਉਹਨੂੰ ਇੱਕ ਫੇਅਰਵੈਲ ਨਹੀਂ ਦਿੱਤੀ, ਉਸ ਬੰਦੇ ਨੂੰ ਉਹ ਬੰਦਾ ਵਰਲਡ ਕੱਪ ਵਰਲਡ ਚੈਂਪੀਅਨ ਹੈ ਜਿਸ ਬੰਦੇ ਨੇ ਸਰ ਆਪਣੀ ਜਾਨ ਦੀ ਬਾਜ਼ੀ ਲਾ ਕੇ ਖੇਡਿਆ ਹੈ, ਇਹ ਮਹਿੰਦਰ ਸਿੰਘ ਧੋਨੀ ਪੋਲੀਟੀਸ਼ੀਅਨ, ਹੀ ਇਜ਼ ਨਾਟ ਅ ਕ੍ਰਿਕਟਰ ਹੀ ਇਜ਼ ਅ ਪੋਲੀਟੀਸ਼ੀਅਨ। ਇਹ ਬੰਦੇ ਮਜ਼ਾ ਆ ਜਾਏਗਾ. ਆਈ ਵਾਂਟ ਟੂ ਆਈ ਐਮ ਵੇਟਿੰਗ ਫੋਰ ਦ ਡੇ ਜਿਸ ਦਿਨ ਯੁਵਰਾਜ, ਕਿਉਂਕਿ ਯੁਵਰਾਜ ਸਿੰਘ ਤੇ ਹੀ ਵਿਲ ਨਾਟ ਸੇ ਸਮਥਿੰਗ, ਹੀ ਇਜ਼ ਅ ਡੀਸੈਂਟ ਗਾਏ. ਉਹ ਤੁਹਾਨੂੰ ਪਤਾ ਹੈ ਸਾਰੇ ਐਕਚੁਅਲੀ ਸਰ ਪ੍ਰੋਬਲਮ ਪਤਾ ਕੀ ਹੈ, ਮੈਂ ਤੇ ਇਸ ਕਾਰਨ ਮਹਿੰਦਰ ਸਿੰਘ ਧੋਨੀ ਤੇ ਹੋਰ ਵੀ ਗੁੱਸਾ ਆਉਂਦਾ ਹੈ ਕਿ ਯੁਵਰਾਜ ਸਿੰਘ ਔਰ ਹਰਭਜਨ ਸਿੰਘ ਵਰਗੇ ਸਾਡੇ ਪੰਜਾਬੀ ਦਲੇਰ ਬੰਦੇ ਵੀ ਇਹਨੇ ਚੁੱਪ ਕਰਵਾਏ ਹੋਏ ਨੇ ਆਪਣੀ ਬਦਮਾਸ਼ੀ ਦੇ ਨਾਲ. ਉਹ ਵਿਚਾਰੇ ਕੁਝ ਬੋਲ ਨਹੀਂ ਪਾਉਂਦੇ ਇਹਦੇ ਅੱਗੇ, ਉਹ ਵਿਚਾਰੇ ਕੁਛ ਨਹੀਂ ਕਹਿ ਪਾਉਂਦੇ ਕਿਉਂਕਿ ਇਹਦੀ ਇੰਨੀ ਬਦਮਾਸ਼ੀ ਹੈ ਇਸ ਬੰਦੇ ਦੀ, ਇੰਨੀ ਇਹਦੀ ਕੰਟਰੋਲ ਹੈ ਇਹਦਾ ਕ੍ਰਿਕਟ ਬੋਰਡ ਦੇ ਵਿੱਚ ਇਸ ਬੰਦੇ ਦਾ, ਕਿ ਕੋਈ ਵਿਚਾਰਾ ਇਹਦੇ ਅੱਗੇ ਕੁਛ ਬੋਲ ਨਹੀਂ ਪਾਉਂਦਾ. ਹੀ ਸੱਚ ਅ ਬਿਗ ਪੋਲੀਟੀਸ਼ੀਅਨ, ਬਟ ਜੇ ਕੋਈ ਬੋਲ ਸਕਦਾ ਹੈ ਤੇ ਯੋਗਰਾਜ ਸਿੰਘ, ਕਿਉਂਕਿ ਉਹ ਯੁਵਰਾਜ ਸਿੰਘ ਦਾ ਵੀ ਫਾਦਰ ਹੈ.
ਹਾਂਜੀ, ਤੁਸੀਂ ਕੱਲ ਹੀ ਦੇਖਿਓ ਜਿਹੜਾ ਯੂਟਿਊਬ ਤੇ ਕਿਸ ਤਰ੍ਹਾਂ ਯੁਵਰਾਜ ਸਿੰਘ ਵੇਖੋ ਕਿਤਰਾ, ਫਿਰ ਕੱਲ ਇਸ ਤਰ੍ਹਾਂ ਸ਼ੇਰ ਨੀ ਬੱਬਰ ਚ ਧੁੱਪ ਮਾਰਦਾ, ਉਹਨੇ ਆਉਣਾ ਜੇ ਮੈਦਾਨ ਚ ਤੇ ਇਹਦਾ ਬੁਰਾ ਹਾਲ ਕਰ ਦੇਣਾ ਜੇ. ਮੈਨੂੰ ਲੱਗਦਾ ਉਹਨੂੰ ਡੱਕਣਾ ਪੈਣਾ ਸਾਨੂੰ ਕਿਤੇ, ਕਿੰਨਾ ਰਾਜ ਹੀ ਨਾ ਢਾਵੇ ਏਅਰਪੋਰਟ ਤੇ ਨਾ ਪਹੁੰਚੇ ਜਾਂ. ਹਾਂਜੀ ਹਾਂਜੀ, ਬਾਕੀ ਮੈਚ ਜਿਹੜਾ ਜੁਦਵੀਰ ਜੀ ਇੱਡਾ ਟਫ ਇਹਨਾਂ ਖੁਦ ਬਣਾ ਲਿਆ, ਦਲੇਰੀ ਨਾ ਖੇਡੋ, ਠੀਕ ਹੈ ਤੁਸੀਂ ਹਾਰ ਚੁੱਕੇ ਜੋ, ਲਾਸਟ 10 ਓਵਰ ਚ ਮੈਚ ਤੁਹਾਡੇ ਹੱਥ ਸੀ ਜੀ ਇੰਡੀਆ ਦੇ, ਉਦੋਂ ਦਲੇਰੀ ਜਿਹੜੀ ਹੈ ਨਾ ਧੋਨੀ ਦਿਖਾ ਦਿੰਦਾ. ਮੈਂ ਕਹਿੰਦਾ ਰੱਬ ਨੇ ਜਾਣਦਾ ਠੀਕ ਕੀਤਾ, ਫਿਰ ਲੋਕਾਂ ਨੇ ਇਹਨੂੰ ਪੁੱਛਣ ਡਹਿ ਪੈਣਾ ਵੀ ਮਹਿੰਦਰ ਸਿੰਘ ਧੋਨੀ ਨੇ ਵਿਖਿਆ ਕੀ ਕੀਤਾ. ਮੈਨੂੰ ਤੇ ਆਪਣੇ ਬੰਦਿਆਂ ਦੀ ਇੰਡੀਆ ਦੀ ਸਮਝ ਨੀ ਆਉਂਦੀ, ਉਹ ਰੱਬ ਸਾਰਿਆਂ ਦਾ ਵਾ, ਜੇ ਰੱਬ ਇਹਨੇ ਵੀ ਨਿਊਜ਼ੀਲੈਂਡ ਦਾ, ਤੁਸੀਂ ਮੈਨਾਂ ਮੰਦਰਾਂ ਘੰਟੀਆਂ ਵਜਾਉਂਦੇ ਜਾਂ ਪਾ ਕਰਦੇ ਜੋ, ਤੇ ਰੱਬ ਕ੍ਰੋਧਿਤ ਹੋ ਗਿਆ ਅੱਜ. ਉਹ ਕਹਿੰਦਾ ਯਾਰ ਜਿਹੜੇ ਨਿਊਜ਼ੀਲੈਂਡ ਵਾਲੇ ਆ ਉਹ ਕਿਹਦੇ ਆ, ਉਹ ਵੀ ਮੇਰੇ ਆ, ਇਸ ਕਰਕੇ ਜਿਹੜਾ ਚੰਗਾ ਖੇਡੇ ਉਹ ਜਿੱਤੇਗਾ. ਰੱਬ ਅੱਜ ਕ੍ਰੋਧਿਤ ਹੋ ਗਿਆ, ਨਾ ਧੋਨੀ ਨੂੰ ਚੱਲਣ ਦਿੱਤਾ ਵਾ, ਡੌਟ ਬੋਲਾਂ ਵੀ ਰਹੀਆਂ. ਇਹ ਕੰਮ ਖਤਮ ਹੋਣਾ ਚਾਹੀਦਾ ਜਿਹੜਾ ਗੇਮ ਦੇ ਵਿੱਚ ਤੁਸੀਂ ਹੱਥ ਜੋੜ ਕੇ ਤੇ ਅਰਦਾਸਾਂ ਕਰਦੇ ਹੋ, ਰੱਬ ਸਾਰੀਆਂ ਟੀਮਾਂ ਦਾ ਵਾ.
ਥੈਂਕ ਯੂ, ਬਹੁਤ ਸ਼ੁਕਰੀਆ ਗੁਰਦੇਵ ਸਿੰਘ ਜੀ, ਥੈਂਕ ਯੂ ਜੀ. ਅਗਲੀ ਕਾਲ ਵੱਲ ਵਧਦੇ ਹਾਂ ਜੀ. ਹਾਂਜੀ, ਤੁਸੀਂ ਆਉਂਦੇ ਰਹੋ ਜੀ. ਜਤਿੰਦਰ ਜੀ ਗੋਹੜ, ਹਾਂਜੀ ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ. ਜਤਿੰਦਰ ਜੀ ਤੁਸੀਂ ਆਉਂਦੇ ਰਹੋ. ਜਤਿੰਦਰ ਜੀ ਗੋਹੜ, ਆਈ ਥਿੰਕ ਜਤਿੰਦਰ ਜੀ ਦੀ ਆਵਾਜ਼ ਨਹੀਂ ਆ ਰਹੀ, ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ. ਹਾਂਜੀ ਹੈਰੀ ਬਰਾੜ ਸਾਹਿਬ ਤੁਸੀਂ ਆਉਂਦੇ ਰਹੋ. ਹੈਰੀ ਬਰਾੜ ਸਾਹਿਬ ਗੋਹੜ,
ਹਾਂਜੀ ਜਦਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ.
ਸਤਿ ਸ਼੍ਰੀ ਅਕਾਲ ਜੀ.
ਕੋਈ ਰਹਿ ਨਹੀਂ ਹੋਇਆ, ਮੈਂ ਕਾਫੀ ਤੁਹਾਡਾ ਪ੍ਰੋਗਰਾਮ ਐਕਸਲੈਂਟ, ਤੇ ਚੱਕਰ ਪਤਾ ਕੀ ਸੀ, ਮੈਂ ਹੀ ਥੋੜਾ ਲਾਈਟ ਮੋਡ ਵਿੱਚ ਕਹਿ ਦਿੰਦਾ ਜੀ, ਜਿੱਦਾਂ ਐਂਡ ਦੇ ਵਿੱਚ 10 ਓਵਰ ਦੇ ਵਿੱਚ ਮੈਚ ਧੋਨੀ ਸਾਹਿਬ ਨੇ ਆਪਣੀ ਸਟਰੋਂਗ ਬੈਟਿੰਗ ਦਾ ਕਰਕੇ ਹਰਾਇਆ ਨਾ ਇੰਡੀਆ ਨੂੰ, ਜਦੋਂ ਤੁਸੀਂ ਲਾਸਟ ਵਰਲਡ ਕੱਪ ਦੀ ਆਪਾਂ ਗੱਲ ਕਰਦੇ ਨਾ ਜੀ, ਆਸਟ੍ਰੇਲੀਆ ਨਾਲ ਮੈਚ ਸੀਗਾ ਤੇ ਉਦੋਂ ਵੀ ਇੰਡੀਆ ਆਮ ਬੈਟਿੰਗ ਕਰਕੇ ਤੇ ਉਹ ਮੈਚ ਖੱਟਿਆ ਸੀਗਾ ਜੀ, ਤੇ ਇਸ ਟਾਈਮ ਵੀ ਮੇਰੇ ਹਿਸਾਬ ਨਾਲ ਧੋਨੀ ਦਾ ਜੋ ਵੀ ਕਸੂਰ ਤਾਂ ਹੈਗਾ ਕਿ ਯੁਵਰਾਜ ਸਿੰਘ ਨੂੰ ਬਾਹਰ ਬਿਠਾਇਆ ਇਹਨਾਂ ਨੇ ਜੋ ਵੀ ਕੁਛ ਕਰਿਆ, ਤੇ ਇੱਕ ਮੈਂ ਤੁਹਾਨੂੰ ਆਸਰਾ ਕਹਿ ਦਾ ਜੀ, ਇਸ ਟਾਈਮ ਤੇ ਨਾ ਜੱਟ ਚਾਹੀਦਾ ਸੀ, ਇੱਕ ਜੱਟ ਨੀ ਹੁੰਦਾ ਜੀ ਆਪਣੇ ਪਿੰਡਾਂ ਵਾਲੇ,
ਹਾਂਜੀ ਹਾਂਜੀ ਹਾਂਜੀ,
ਦਲੇਰੀ ਚਾਹੀਦੀ. ਪਰ ਤੁਸੀਂ ਜਦੋਂ ਐਂਡ ਦੇ ਆ ਕੇ ਧੋਨੀ ਹਮੇਸ਼ਾ ਹੀ ਜਡੇਜਾ ਤੇ ਪ੍ਰੈਸ਼ਰ ਪਾਈ ਗਿਆ, ਐਂਡ ਦੇ ਆ ਕੇ ਜਦੋਂ ਉਹਨੇ ਸ਼ਾਟ ਲਿਆ ਤੇ ਉਸ ਤੋਂ ਬਾਅਦ ਰਨ ਆਊਟ ਹੋ ਗਿਆ ਜੀ, ਤੇ ਉਸ ਟਾਈਮ ਤਾਂ ਵੀ ਇੰਡੀਆ ਦੀ ਗ੍ਰੈਫਟ ਤੋਂ ਡੈਫੀਨੇਟਲੀ ਬਾਹਰ ਹੋ ਜਾਣਾ ਸੀਗਾ ਮੈਚ, ਜਦੋਂ ਇਹਦੀ ਜਡੇਜਾ ਜੀ ਦੇ ਧੋਨੀ ਦੀ ਆਪਣਾ ਜਦੋਂ ਨੀ ਆਊਟ ਹੋ ਗਈ.
ਥੈਂਕ ਯੂ ਸਰ, ਥੈਂਕ ਯੂ.
ਬਸ ਇੱਕ ਜੱਟ ਦੀ ਘਾਟ ਸੀਗੀ ਤੇ ਉਹ ਅੱਜ ਰੜਕ ਰਹੀ ਆਈ.
ਥੈਂਕ ਯੂ. ਹੈਰੀ ਬਰਾੜ ਸਾਹਿਬ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਇਸ ਵੇਲੇ ਇੱਕ ਦਲੇਰ ਬੰਦੇ ਦੀ ਜ਼ਰੂਰਤ ਸੀਗੀ, ਧੋਨੀ ਦੇ ਅੰਦਰ ਉਹ ਦਲੇਰੀ ਨਹੀਂ ਹੈ. ਧੋਨੀ ਦਾ ਤੁਹਾਨੂੰ ਪਤਾ ਹੈ ਕਿ ਪਿੱਛੇ ਛੁੱਪ ਕੇ ਵਾਰ ਕਰਨ ਵਾਲੇ ਬੰਦਿਆਂ 'ਚੋਂ ਆ, ਧੋਨੀ ਨੇ ਪਿੱਛੇ ਛੁੱਪ ਕੇ ਸੌਰਵ ਗਾਂਗੁਲੀ 'ਤੇ ਵਾਰ ਕੀਤਾ, ਧੋਨੀ ਨੇ ਪਿੱਛੇ ਛੁੱਪ ਕੇ ਯੁਵਰਾਜ ਸਿੰਘ 'ਤੇ ਵਾਰ ਕੀਤਾ, ਧੋਨੀ ਨੇ ਪਿੱਛੇ ਛੁੱਪ ਕੇ ਹਰਭਜਨ ਸਿੰਘ 'ਤੇ ਵਾਰ ਕੀਤਾ, ਧੋਨੀ ਨੇ ਪਿੱਛੇ ਛੁੱਪ ਕੇ ਸਚਿਨ ਤੇਂਦੁਲਕਰ ਤੱਕ 'ਤੇ ਵਾਰ ਕਰ ਦਿੱਤਾ. ਇਹ ਤਾਂ ਉਹ ਬੰਦਾ ਜਿਹਨੇ ਸਚਿਨ ਤੇਂਦੁਲਕਰ ਨੂੰ ਨਹੀਂ ਛੱਡਿਆ. ਸੋ ਧੋਨੀ ਉਹ ਦਲੇਰ ਬੰਦਾ ਨਹੀਂ ਹੈ ਸਰ, ਧੋਨੀ ਤੇ ਪਿੱਛੇ ਛੁੱਪ ਕੇ ਵਾਰ ਕਰਨ ਵਾਲੇ ਬੰਦਿਆਂ 'ਚੋਂ ਹੈਗਾ. ਸੋ ਲੈਟਸ ਹੋਪ ਕਿ ਰਿਟਾਇਰਮੈਂਟ ਹੋ ਜਾਏ, ਕਿਉਂਕਿ ਜਦ ਅਸੀਂ ਇਹਨੂੰ ਵਨਡੇ ਕ੍ਰਿਕਟ 'ਚ ਨਹੀਂ ਦੇਖ ਰਹੇ ਹਾਂ, ਅਸੀਂ ਇਹਨੂੰ T20 'ਚ ਸੋਰੀ ਆਪਣਾ ਟੈਸਟ ਕ੍ਰਿਕਟ 'ਚ ਨਹੀਂ ਦੇਖ ਰਹੇ ਹਾਂ, T20 'ਚ ਨਹੀਂ ਦੇਖ ਰਹੇ ਹਾਂ. ਵੀ ਵਾਂਟ ਟੂ ਸੀ ਹਿਜ਼ ਬੈਕ ਇਨ ਵਨਡੇ ਕ੍ਰਿਕਟ ਐਜ਼ ਵੈਲ. ਪਰ ਅੱਜ ਜਿਹੜੀ ਅੱਜ ਸਭ ਤੋਂ ਵਧੀਆ ਟਾਈਮ ਸੀ ਉਹ ਇੱਕ ਹੀ ਟਾਈਮ ਸੀਗਾ ਕਿ ਜਦੋਂ ਮਹਿੰਦਰ ਸਿੰਘ ਧੋਨੀ ਨੂੰ ਮਾਰਟਿਨ ਗੁਪਤਲ ਨੇ ਰਨ ਆਊਟ ਕੀਤਾ, ਦੈਟ ਵਾਜ਼ ਅ ਟ੍ਰੀਟ ਟੂ ਵਾਚ. ਮਜ਼ਾ ਆ ਗਿਆ ਉਹ, ਮਤਲਬ ਕਿ ਮਹਿੰਦਰ ਸਿੰਘ ਧੋਨੀ ਜਿੱਦਾਂ ਹੀ ਆਊਟ ਹੋਇਆ, ਆਈ ਵਾਜ਼ ਔਨ ਮਾਈ ਫੀਟ, ਮੈਂ ਕਿਹਾ ਸਵਾਦ ਆ ਗਿਆ ਮਹਿੰਦਰ ਸਿੰਘ ਧੋਨੀ ਨੂੰ ਆਊਟ ਹੁੰਦੇ ਦੇਖ ਕੇ. ਹਾਂਜੀ ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਗੋ ਹੈਡ ਜੀ.
ਧੋਨੀ ਸਾਹਿਬ ਉੱਥੇ ਪਿੱਛੇ ਡਰੈਸਿੰਗ ਰੂਮ ਦੇ ਵਿੱਚ, ਤਾਂ ਉਹ ਤੁਸੀਂ ਦੇਖਿਆ ਹੋਣਾ ਕਿ ਉਹ ਨਾ ਕੁਛ ਆਪਣੇ ਬੈਟ ਨੂੰ ਪਤਾ ਨੀ ਚੁੰਮ ਰਹੇ ਸੀ, ਪਤਾ ਨੀ ਚੱਟ ਰਹੇ ਸੀਗੇ, ਪਤਾ ਨੀ ਉਹ ਕੀ ਉਹਦੇ ਕੰਨ ਵਿੱਚ ਹਨੂੰਮਾਨ ਚਾਲੀਸਾ ਪੜ੍ਹੀ ਜਾਂਦੇ ਸੀਗੇ ਬੈਟ ਦੇ, ਵੀ ਪਤਾ ਨੀ ਵੀ ਅੱਜ ਤੂੰ ਮੇਰਾ ਸਾਥ ਦੇ ਦੇ, ਪਰ ਖੈਰ ਉਹਨਾਂ ਦੀ ਮੇਰੇ ਖਿਆਲ ਉਹ ਵੀ ਸੁਣਿਆ ਨੀ ਗਿਆ। ਤੇ ਧੋਨੀ ਸਾਹਿਬ ਮੈਨੂੰ ਪੂਰੇ ਟੂਰਨਾਮੈਂਟ ਵਿੱਚ ਇਹ ਨੀ ਸਮਝ ਆਈ ਵੀ ਉਹ ODI ਖੇਡਣ ਆਏ ਸੀਗੇ ਕਿ ਉਹ ਟੈਸਟ ਮੈਚ ਖੇਡਣ ਆਏ ਸੀਗੇ, ਮਤਲਬ ਤੁਸੀਂ ਉਹਨਾਂ ਦਾ ਪੂਰਾ ਰੈਕਡ ਚੱਕ ਕੇ ਦੇਖ। ਹੈਲੋ,
ਹਾਂਜੀ ਹਾਂਜੀ ਹਾਂਜੀ, ਹੈਲੋ ਹੈਲੋ, ਹਾਂਜੀ ਹਾਂਜੀ।
ਤੇ ਉਹ ਕਿੰਨੀ ਉਹਨਾਂ ਦੀ ਡਾਟ ਬਾਲਸ ਹੈਗੀ ਆ, ਜਾਂ ਫਿਰ ਉਹ ਜਦੋਂ ਕਿਹੜੇ ਮਰਜ਼ੀ ਮੈਚ ਚੱਕ ਦੇਖ ਲਓ, ਮਤਲਬ ਉਹ 50 ਬਾਲਾਂ ਖੇਡਦੇ ਆ ਤੇ 25 ਰਨ ਬਣਾ ਰਹੇ ਆ, 26 ਰਨ ਬਣਾ ਰਹੇ ਆ, ਮਤਲਬ ਵਟ ਇਜ਼ ਦਿਸ? ਜਿਹੜੇ ਉਹਨਾਂ ਦੇ ਫੈਨ ਹੈਗੇ ਆ, ਮੈਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹੈਗਾ ਆ, ਕਈ ਬੰਦੇ ਜਿਹੜੇ ਗੁੱਸਾ ਕਰ ਜਾਂਦੇ ਤੁਹਾਡੀ ਗੱਲ ਦਾ ਵੀ ਤੁਸੀਂ ਤਾਂ ਡੇ 1 ਤੋਂ ਕਹੀ ਜਾਂਦੇ ਹੋ, ਕਿ ਮਤਲਬ ਉਹਨਾਂ ਦੀ ਪਰਫਾਰਮੈਂਸ ਕੀ ਹੈ, ਮਤਲਬ ਕਿਹੜਾ ਹੋਰ ਕ੍ਰਿਕਟ ਪਲੇਅਰ ਹੈ ਜਿਹੜਾ ਇੰਨੀਆਂ ਡਾਟ ਬਾਲ ਖੇਡ ਰਿਹਾ ਹੈਗਾ ਤੇ ਇੰਨੀ ਘੱਟ ਜਿਹੜੇ ਉਹ।
ਹੈਲੋ, ਹਾਂਜੀ, ਹੈਲੋ ਜਤਿੰਦਰ ਜੀ, ਹੈਲੋ, ਆਈ ਥਿੰਕ ਹੈਲੋ, ਹਾਂਜੀ ਜੀ ਜਤਿੰਦਰ ਜੀ, ਮੇਰੇ ਖਿਆਲ ਤੁਹਾਡੀ ਤੁਹਾਡੀ ਲਾਈਨ ਜਤਿੰਦਰ ਜੀ ਫਿਰ ਕੱਟ ਗਈ ਆ, ਸੋਰੀ, ਤੁਸੀਂ ਦੁਬਾਰਾ ਕਾਲ ਕਰਨਾ, ਬਾਕੀ ਕਾਲ ਵੀ ਇਸੇ ਤਰ੍ਹਾਂ ਅਸੀਂ ਔਨ ਦੇਅਰ ਕਰ ਰਹੇ ਹਾਂ ਜੀ, ਤੁਹਾਡੀਆਂ ਵਾਰੀ ਵਾਰੀ ਸਾਰੀਆਂ ਕਾਲਸ ਮੈਂ ਔਨ ਦੇਅਰ ਕਰਾਂਗਾ। ਮਲਿਕ ਸਾਹਿਬ, ਤੁਹਾਡੀ ਕਾਲ ਵੀ ਔਨ ਦੇਅਰ ਕੀਤੀ ਜਾਏਗੀ। ਹਾਂਜੀ, ਕਮਲ ਜੀ ਤੁਸੀਂ ਵੀ ਹੋਲਡ ਕਰ ਲਓ, ਤੁਹਾਡੀ ਕਾਲ ਵੀ ਔਨ ਦੇਅਰ ਕਰਾਂਗੇ। ਆਹ ਕੋਈ 6262 ਨੰਬਰ ਮੇਰੇ ਕੋਲ ਆ ਰਿਹਾ, ਇਹ ਮੇਰੇ ਖਿਆਲ ਦੇ ਨਾਲ ਕੋਈ ਤੁਹਾਡਾ ਨਵੇਂ ਕਾਲਰ ਹੈਗੇ ਨੇ ਸਾਡੇ, ਤੁਸੀਂ ਆਪਣਾ ਨਾਮ ਵੀ ਜ਼ਰੂਰ ਦੱਸ ਦੇਣਾ, ਮੈਂ ਸਭ ਦੀਆਂ ਕਾਲਸ ਵਾਰੀ ਵਾਰੀ ਔਨ ਦੇਅਰ ਕਰਾਂਗਾ। ਅਰਵਿੰਦ ਜੀ ਤੁਸੀਂ ਵੀ ਲਾਈਨ ਹੋਲਡ ਕਰ ਲਓ, ਅਰਵਿੰਦ ਜੀ ਲਾਈਨ ਹੋਲਡ ਕਰ ਲਓ ਪਲੀਜ਼, ਔਰ ਫੋਨ ਆਪਣਾ ਰਿਕੁਐਸਟ ਹੈ ਕਿ ਮਿਊਟ ਕਰ ਲਓ ਤਾਂ ਕਿ ਸਾਰਿਆਂ ਦੀ ਗੱਲਬਾਤ ਜਿਹੜੀ ਹੈ ਉਹ ਹੋ ਸਕੇ। ਦਲਵੀਰ ਸਾਹਿਬ ਤੁਹਾਡੀ ਵੀ ਲਾਈਨ ਲਵਾਂਗੇ ਔਨ ਦੇਅਰ, ਹੋਲਡ ਕਰ ਲਓ ਲਾਈਨ, ਲੇਕਿਨ ਅੱਜ 1 ਵਜੇ ਤੱਕ ਤੁਹਾਡੇ ਨਾਲ ਆ ਜੀ, ਡੋਂਟ ਵਰੀ, 1 ਵਜੇ ਤੱਕ ਗੱਲਾਂ ਤੁਹਾਡੀਆਂ ਕਾਲਾਂ ਇਸੇ ਤਰ੍ਹਾਂ ਨਾਲ ਲਵਾਂਗੇ ਸਾਰਿਆਂ ਦੀ ਗੱਲਬਾਤ ਜਿਹੜੀ ਹੈ। ਮੈਨੂੰ ਪਤਾ ਹੈ ਕਿ ਅੱਜ ਸਾਰੇ ਨਿਰਾਸ਼ ਵੀ ਹੈਗੇ ਨੇ, ਪਰ ਧੋਨੀ ਦੇ ਬਾਹਰ ਹੋਣ ਦੀ ਖੁਸ਼ੀ ਵੀ ਹੈਗੀ ਆ, ਸੋ ਦੋਨੋਂ ਚੀਜ਼ਾਂ ਹੀ ਹੈਗੀਆਂ। ਜੇ ਧੋਨੀ ਜਿਹੜਾ ਹੈ ਜੀ ਅੱਜ ਵਧੀਆ ਕੋਈ ਕਾਰਗੁਜ਼ਾਰੀ ਕਰਦਾ, ਤੇ ਮੈਂ ਅੱਜ ਵੈਸੇ ਕਹਿਣਾ ਚਾਹ ਰਿਹਾ ਸੀਗਾ ਕਿ ਜੀ ਮੈਂ ਗਲਤ ਸਾਬਿਤ ਹੋ ਗਿਆ, ਮੈਂ ਅੱਜ ਕਹਿਣਾ ਚਾਹ ਰਿਹਾ ਸੀਗਾ ਕਿ ਇੰਡੀਆ, ਚਾਹੇ ਇੰਡੀਆ ਫਾਈਨਲ 'ਚ ਹਾਰ ਜਾਂਦਾ, ਕੋਈ ਇੰਡੀਆ ਨੇ ਜਿੱਤਣਾ ਤਾਂ ਨਹੀਂ ਸੀਗਾ ਜੀ, ਤੁਹਾਨੂੰ ਮੈਂ ਹੁਣੇ ਦੱਸ ਦਿੰਦਾ ਹੈਗਾ, ਇੰਡੀਆ ਨੇ ਨਹੀਂ ਸੀ ਜਿੱਤਣਾ। ਇੰਡੀਆ ਜੇ ਨਿਊਜ਼ੀਲੈਂਡ ਤੋਂ ਨਹੀਂ ਜਿੱਤ ਸਕਿਆ ਤੇ ਆਸਟ੍ਰੇਲੀਆ ਇੰਗਲੈਂਡ ਤੋਂ ਇੰਡੀਆ ਨੇ ਕੀ ਜਿੱਤ ਲੈਣਾ? ਦੋਹਾਂ 'ਚੋਂ ਉਹ ਦੋਹਾਂ ਨੇ ਤੇ ਇੰਡੀਆ ਨੂੰ ਨੇੜੇ ਨਹੀਂ ਸੀ ਲੱਗਣ ਦੇਣਾ, ਤੇ ਐਟ ਦੀ ਐਂਡ ਆਫ ਦਾ ਡੇ ਆਈ ਥਿੰਕ ਨਿਊਜ਼ੀਲੈਂਡ ਤੋਂ ਤਾਂ ਜਿੱਤਣ ਦੀ ਉਮੀਦ ਸੀਗੀ, ਪਰ ਮੈਨੂੰ ਲੱਗ ਰਿਹਾ ਸੀ ਚਲੋ ਫਾਈਨਲ 'ਚ ਹਾਰ ਜਾਈਏ ਕੋਈ ਗੱਲ ਨਹੀਂ, ਘੱਟ ਤੋਂ ਘੱਟ ਅੱਜ ਦਾ ਜਿਹੜਾ ਮੈਚ ਹੈ ਇਹ ਅਸੀਂ ਜ਼ਰੂਰ ਜਿੱਤ ਜਾਈਏ, ਵੀ ਆਰ ਐਕਸਪੈਕਟਿੰਗ ਦੈਟ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ, 416-802, ਤੁਸੀਂ ਆਪਣਾ ਨਾਮ ਜ਼ਰੂਰ ਦੱਸ ਦਿਓ, ਤੁਹਾਡਾ ਨਾਮ ਹੈ ਨਹੀਂ ਸਾਡੇ ਕੋਲ, ਪਹਿਲੀ ਵਾਰ ਕਾਲ ਕਰ ਰਹੇ ਲੱਗ ਰਹੇ ਤੁਸੀਂ। ਹੈਲੋ,
ਹਾਂਜੀ ਸਰ, ਮੇਰਾ ਨਾਮ ਸਰਬਜੀਤ ਠਾਕੁਰ ਹੈ।
ਨਹੀਂ ਨਹੀਂ ਸੋਰੀ, ਕੀ ਨਾਮ ਦੱਸਿਆ?
ਸਰਬਜੀਤ ਠਾਕੁਰ।
ਸਰਬਜੀਤ ਠਾਕੁਰ, ਹਾਂਜੀ, ਗੋ ਹੈਡ ਜੀ ਸਰਬਜੀਤ ਠਾਕੁਰ ਸਾਹਿਬ, ਗੋ ਹੈਡ।
ਸਰ, ਮੈਂ ਤੁਹਾਡਾ ਨਾ ਪ੍ਰੋਗਰਾਮ ਬਹੁਤ ਕਾਫੀ ਦੇਰ ਤੋਂ ਸੁਣਦਾ ਜੀ, ਪਰ ਜਿਹੜੇ ਤੁਹਾਡੇ ਕ੍ਰਿਕਟ ਦੇ ਅਨਾਲਿਸਿਸ ਹੈ ਨਾ, ਆਈ ਥਿੰਕ ਕਿ ਤੁਹਾਨੂੰ ਕ੍ਰਿਕਟ ਕਮੇਟੀ ਦੇ ਵਿੱਚ, ਇੰਡੀਆ ਦੇ ਵਿੱਚ ਜਾ ਕੇ ਨਾ ਸਿਲੈਕਸ਼ਨ ਕਮੇਟੀ 'ਚ ਹੋਣਾ ਚਾਹੀਦਾ। ਆਈ ਥਿੰਕ ਤੁਸੀਂ ਯੂ ਡੂ ਬੈਟਰ ਜੋਬ ਦੈਨ ਦੈਨ। ਤਾਂ ਜਿਹੜੀ ਗੱਲ ਹੈਗੀ, ਤੁਸੀਂ ਧੋਨੀ ਦੇ ਏਡੇ ਵੱਡੇ ਕ੍ਰਿਟਿਕਸ ਹੋ, ਇੱਕ ਚੀਜ਼ ਦੇਖੋ, ਅਗਰ ਉੱਪਰਲੀ ਟੌਪ ਬੈਟਿੰਗ ਲਾਈਨ ਆਪ ਦੀ ਫੇਲ ਹੋ ਗਈ, ਕਲੈਪਸ ਹੋ ਗਈ, ਹੀ ਡਿਡ ਅ ਗੁੱਡ ਜੋਬ। ਅਗਰ ਵਿਕਟ ਜੋ ਵੀ ਆਊਟ ਹੋ ਕੇ ਚਲਾ ਜਾਂਦਾ, ਤਾਂ ਮੇਰੇ ਹਿਸਾਬ ਨਾਲ ਇੰਡੀਆ ਜਿਹੜਾ 18-19 ਰਨਾਂ ਤੋਂ ਹਾਰਿਆ, ਤਾਂ ਉਹ ਜ਼ਿਆਦਾ ਉਹਦਾ ਡਿਫਰੈਂਸ ਹੋਣਾ ਸੀਗਾ। ਕਿਉਂ ਨੀ ਤੁਸੀਂ ਉਸ ਚੀਜ਼ ਨੂੰ ਕ੍ਰੈਡਿਟ ਦਿੰਦੇ ਹੋ? ਕਿਉਂਕਿ ਹੁਣੀ ਕਿਹਾ ਕਿ ਸੌਰਵ ਗਾਂਗੁਲੀ, ਤੇਂਦੁਲਕਰ, ਹਰਭਜਨ ਸਿੰਘ, ਯੁਵਰਾਜ ਸਿੰਘ ਤਿੰਨ ਪਿੱਛੇ ਚੁੱਕ ਕੇ ਵਾਰ ਕੀਤਾ, ਮੇਰੇ ਕੈਨ ਯੂ ਜਸਟ ਪ੍ਰੂਵ ਮੀ ਸਮਥਿੰਗ ਕਿ ਤੁਹਾਡੇ ਕੋਲ ਕੋਈ ਪ੍ਰੋਪਰ ਪ੍ਰੂਫ ਹੈਗਾ ਜਿਹੜੇ, ਜਿਸ ਹਿਸਾਬ ਨਾਲ ਤੁਸੀਂ ਏਡੇ ਵੱਡੇ ਵੱਡੇ ਇਲਜ਼ਾਮ ਏਡੇ ਵੱਡੇ ਲੈਜੈਂਡ ਨੂੰ ਤੁਸੀਂ ਲਗਾਉਂਦੇ ਹੋ? ਮੈਂ ਸਿਰਫ ਉਹਦੇ ਬਾਰੇ ਤੁਹਾਡੇ ਤੋਂ ਕਮੈਂਟ ਸੁਣਨਾ ਚਾਹੁੰਦਾ, ਪਲੀਜ਼।
ਹਾਂਜੀ, ਸਰਬਜੀਤ ਠਾਕੁਰ ਸਾਹਿਬ, ਮੈਨੂੰ ਕਰੈਕਟ ਕਰ ਦੇਣਾ ਜੇ ਮੈਂ ਤੁਹਾਡਾ ਨਾਮ ਗਲਤ ਪ੍ਰੋਨਾਊਂਸ ਕਰ ਰਿਹਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪ੍ਰੋਗਰਾਮ ਕਾਫੀ ਦੇਰ ਤੋਂ ਸੁਣ ਰਹੇ ਹੋ, ਪਰ ਮੇਰੇ ਖਿਆਲ ਨਾਲ ਤੁਸੀਂ ਕਾਲ ਅੱਜ ਪਹਿਲੀ ਵਾਰੀ ਕੀਤੀ ਹੈਗੀ ਹੈ। ਬਿਲਕੁਲ ਜੀ, ਮੇਰੇ ਕੋਲ ਦੇਖੋ, ਜਿਹੜੀ ਗੱਲ ਅਸੀਂ ਵਾਈ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਕਰਦੇ ਹਾਂ ਨਾ, ਬਿਨਾਂ ਪ੍ਰੂਫ ਦੇ, ਬਿਨਾਂ ਗੱਲ ਦੇ ਅਸੀਂ ਕੋਈ ਵੀ ਗੱਲ ਜਿਹੜੀ ਉਹ ਨਹੀਂ ਕਰਦੇ, ਬਿਨਾਂ ਪ੍ਰੂਫ ਦੇ ਅਸੀਂ ਕੋਈ ਵੀ ਗੱਲ ਜਿਹੜੀ ਹੈ ਇਸ ਇੰਨੇ ਬੜੇ ਪਲੇਟਫਾਰਮ ਦੇ ਉੱਤੇ ਕਦੇ ਵੀ ਨਹੀਂ ਕਰਦੇ। ਜਦੋਂ ਯੁਵਰਾਜ ਸਿੰਘ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਬੜਾ ਵੱਡਾ ਛੱਕਾ ਲਗਾ ਕੇ ਜਿੱਤੇ ਹੈਗੇ ਹੋ, ਤੁਸੀਂ ਬਹੁਤ ਬੜੇ ਬੜੇ ਛੱਕੇ ਲਗਾਉਂਦੇ ਹੋ, ਤਾਂ ਯੁਵਰਾਜ ਸਿੰਘ ਕਹਿੰਦਾ ਹੈ ਕਿ ਮੇਰੇ ਤੋਂ ਬੜੇ ਛੱਕੇ ਕੌਣ ਲਾਉਂਦਾ? ਦਾਦਾ ਲਾਉਂਦਾ। ਇਹ ਯੁਵਰਾਜ ਸਿੰਘ ਦਾ ਬਿਆਨ ਹੈ ਜੀ, ਰਿਕਾਰਡ 'ਤੇ ਹੈ, ਜਦੋਂ ਕਹੋਗੇ ਤੁਹਾਨੂੰ ਭੇਜ ਦਿਆਂਗਾ। ਯੁਵਰਾਜ ਸਿੰਘ ਦਾ ਰਿਕਾਰਡ 'ਤੇ ਬਿਆਨ ਹੈ ਕਿ ਯੁਵਰਾਜ ਸਿੰਘ ਤੋਂ ਬੜਾ ਕੋਈ ਨਹੀਂ ਹੈ, ਯੁਵਰਾਜ ਸੌਰੀ ਸੌਰਵ ਗਾਂਗੁਲੀ ਤੋਂ। ਸੌਰਵ ਗਾਂਗੁਲੀ ਦੇ ਜਨਮ ਦਿਨ ਦੇ ਉੱਤੇ ਹਰਭਜਨ ਸਿੰਘ ਨੇ ਕੱਲ੍ਹ ਹਜੇ ਉਹਨੇ ਟਵੀਟ ਕੀਤਾ, ਤੁਸੀਂ ਹਰਭਜਨ ਸਿੰਘ ਦੇ ਟਵਿੱਟਰ ਅਕਾਊਂਟ 'ਤੇ ਜਾ ਕੇ ਦੇਖ ਲੈਣਾ, ਉਹਦੇ ਸੌਰਵ ਗਾਂਗੁਲੀ ਦੇ ਬਾਰੇ ਕੀ ਬਿਆਨ ਹੈ, ਹਰਭਜਨ ਸਿੰਘ ਉਹਨਾਂ ਦੇ ਤੁਸੀਂ ਬਿਆਨ ਦੇਖ ਲੈਣਾ। ਔਰ ਜਦੋਂ ਸੌਰਵ ਗਾਂਗੁਲੀ ਨੂੰ ਬਾਹਰ ਕੱਢਿਆ ਗਿਆ ਸੀਗਾ, ਤਾਂ ਦੋ ਬੰਦਿਆਂ ਨੂੰ, ਤੁਹਾਨੂੰ ਯਾਦ ਹੋਏਗਾ, ਡਿਸਿਪਲਿਨਰੀ ਐਕਸ਼ਨ ਲਿਆ ਸੀ BCCI ਨੇ, ਜਦੋਂ ਸੌਰਵ ਗਾਂਗੁਲੀ ਨੂੰ ਬਾਹਰ ਕੱਢਿਆ ਗਿਆ ਸੀਗਾ, ਦੋ ਬੰਦਿਆਂ ਦੇ ਉੱਤੇ ਡਿਸਿਪਲਿਨਰੀ ਐਕਸ਼ਨ ਲਿਆ ਸੀ ਇੰਡੀਅਨ ਕ੍ਰਿਕਟ ਬੋਰਡ ਨੇ। ਕਿਹੜੇ ਕਿਹੜੇ ਬੰਦੇ ਸੀ? ਦੋ, ਵਰਿੰਦਰ ਸਹਿਵਾਗ ਤੇ ਹਰਭਜਨ ਸਿੰਘ। ਕਿਉਂ? ਕਿਉਂਕਿ ਇਹ ਸੌਰਵ ਗਾਂਗੁਲੀ ਦੇ ਹੱਕ 'ਚ ਖੜੇ ਸੀਗੇ। ਉਹਨਾਂ ਨੂੰ ਨਜ਼ਰ ਆ ਰਿਹਾ ਸੀਗਾ ਕਿ ਮਹਿੰਦਰ ਸਿੰਘ ਧੋਨੀ ਪੋਲੀਟਿਕਸ ਕਰ ਰਿਹਾ, ਗ੍ਰੈਗ ਚੈਪਲ ਜਿਹੜਾ ਉਸ ਸਮੇਂ ਦਾ ਕੋਚ ਸੀਗਾ ਇਹ ਪੋਲੀਟਿਕਸ ਕਰ ਰਿਹਾ। ਸਿਰਫ ਦੋ ਬੰਦੇ, ਔਰ ਦੋਨਾਂ ਦੇ ਡਿਸਿਪਲਿਨਰੀ ਐਕਸ਼ਨ ਹੋਇਆ ਸੀ। ਇੰਡੀਅਨ ਕ੍ਰਿਕਟ ਬੋਰਡ ਨੇ ਕਿਹਾ ਸੀਗਾ ਕਿ ਤੁਸੀਂ ਚੁੱਪ ਕਰ ਜਾਓ ਜੋ ਅਸੀਂ, ਕਿਉਂਕਿ ਮਹਿੰਦਰ ਸਿੰਘ ਧੋਨੀ, ਐਨ ਸ਼੍ਰੀਨਿਵਾਸਨ ਔਰ ਗ੍ਰੈਗ ਚੈਪਲ ਨੇ ਆਪਸ ਦੇ ਵਿੱਚ ਜਿਸ ਤਰ੍ਹਾਂ ਦੀ ਗੱਠਜੋੜ ਬਣਾਇਆ ਹੋਇਆ ਸੀਗਾ। ਗ੍ਰੈਗ ਚੈਪਲ ਔਰ ਮਹਿੰਦਰ ਸਿੰਘ ਧੋਨੀ ਨੇ ਕੀ ਕੀਤਾ ਉਸ ਸਮੇਂ? ਉਸ ਸਮੇਂ ਉਹਨਾਂ ਨੇ ਸਚਿਨ ਤੇਂਦੁਲਕਰ ਦੇ ਬਾਰੇ ਕਿਹਾ ਕਿ ਸਚਿਨ ਤੇਂਦੁਲਕਰ ਟੀਮ ਦੇ ਉੱਤੇ ਬੁਰਾ ਇਨਫਲੂਐਂਸ ਹੈ। ਇਹ ਮਤਲਬ ਕਿ ਧੋਨੀ ਚਾਹੁੰਦਾ ਸੀਗਾ ਕਿ ਤੇਂਦੁਲਕਰ ਨੂੰ ਬਾਹਰ ਕੱਢ ਦਿੱਤਾ ਜਾਵੇ। ਸਚਿਨ ਤੇਂਦੁਲਕਰ ਦਾ ਬਿਆਨ ਆਇਆ ਸੀਗਾ ਉਸ ਵੇਲੇ, ਬਿਆਨ ਸਾਰੇ ਰੈਕੋਰਡ ਤੇ ਆ, ਜਦੋਂ ਮਰਜ਼ੀ ਕਹੋਗੇ ਮੈਂ ਤੁਹਾਨੂੰ ਦੇ ਦਿਆਂਗਾ। ਸਰਬਜੀਤ ਠਾਕੁਰ ਸਾਹਿਬ, ਸਚਿਨ ਤੇਂਦੁਲਕਰ ਕਹਿੰਦਾ ਕਿ ਫਸਟ ਟਾਈਮ ਮੈਂ ਹਰਟ ਹੋਇਆ। ਉਹ ਕਹਿੰਦਾ ਜੇ ਮੈਂ ਗਲੀ ਦੇ ਵਿੱਚ ਵੀ ਕ੍ਰਿਕਟ ਖੇਲੀ ਨਾ, ਗਲੀ ਦੇ ਵਿੱਚ ਵੀ, ਤੇ ਸਚਿਨ ਤੇਂਦੁਲਕਰ ਕਹਿੰਦਾ ਮੈਂ ਉੱਥੇ ਵੀ ਸੀਰੀਅਸਲੀ ਕ੍ਰਿਕਟ ਖੇਲਦਾ, ਮੈਂ ਹਰਟ ਹੋਇਆ, ਮੇਰੇ ਦਿਲ ਨੂੰ ਬੜੀ ਆਹਤ ਪਹੁੰਚੀ ਆ ਕਿ ਮੇਰੇ ਕੋਚ ਜਿਹੜਾ ਸਾਡੀ ਟੀਮ ਦਾ ਕੋਚ ਹੈ ਉਹ ਮੈਨੂੰ ਅੱਜ ਕਹਿ ਰਿਹਾ ਹੈਗਾ ਕਿ ਜੀ ਮੈਂ ਲਾਪਰਵਾਹ ਹੈਗਾ, ਮੈਂ ਟੀਮ 'ਤੇ ਖਰਾਬ ਇਨਫਲੂਐਂਸ ਹੈ। ਮਤਲਬ ਸਚਿਨ ਤੇਂਦੁਲਕਰ ਵਰਗਾ ਬੰਦਾ। ਹੁਣ ਆ ਜਾਓ ਜੀ, ਅੱਛਾ ਇੱਕ ਗੱਲ ਅੱਜ ਮੈਂ ਬਹੁਤ ਵੱਡੀ ਤੁਹਾਨੂੰ ਕਹਿਣ ਜਾ ਰਿਹਾ, ਬਹੁਤ ਬੜੀ, ਸ਼ਾਇਦ ਇਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਹੋਏ, ਪਰ ਮੈਂ ਬੜੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਗੱਲ ਕਹਿ ਰਿਹਾ ਕਿ ਜਿਹੜੇ ਕ੍ਰਿਕਟਰਸ ਦੇ ਮੈਂ ਨਾਮ ਲਏ ਨੇ, ਜਿਹੜੇ ਕ੍ਰਿਕਟਰਸ ਦੇ ਮੈਂ ਨਾਮ ਲਏ ਨੇ, ਮੈਂ ਐਗਜੈਕਟ ਨਾਮ ਨਹੀਂ ਤੁਹਾਨੂੰ ਦੱਸਾਂਗਾ, ਉਹਨਾਂ ਦੇ ਵਿੱਚੋਂ ਪਰਸਨਲੀ ਮੇਰੇ ਨਾਲ ਇੱਕ ਕ੍ਰਿਕਟਰ ਦੇ ਨਾਲ ਜਿਹਦੀ ਮੇਰੀ ਗੱਲ ਹੋਈ ਹੈ, ਉਹਨੇ ਖੁਦ ਕਿਹਾ ਕਿ ਇਹ ਸਾਰਾ ਕੁਝ ਕਿੱਦਾਂ ਹੁੰਦਾ ਹੈਗਾ, ਧੋਨੀ ਕੀ ਕਰਦਾ ਹੈ, ਇਹ ਸਾਰਾ ਕੁਝ ਕਿਸੇ ਦਿਨ ਕਿਤਾਬ ਦੇ ਵਿੱਚ ਲਿਖਾਂਗੇ। ਮੈਂ ਤੁਹਾਨੂੰ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ, ਮੈਂ ਜਿਹੜੇ ਹੁਣ ਨਾਮ ਲਏ ਨੇ 6-7 ਨਾਮ ਹੈ, ਮੈਂ ਜ਼ਿਆਦਾ ਨਾਮ ਤਾਂ ਲਏ ਨਹੀਂ, ਜਿਨ੍ਹਾਂ ਨੂੰ ਮਹਿੰਦਰ ਸਿੰਘ ਧੋਨੀ ਨੇ ਜਿਨ੍ਹਾਂ ਦਾ ਕਰੀਅਰ ਖਰਾਬ ਕੀਤਾ ਹੈ, ਉਹ 6-7 ਬੜੇ ਨਾਮਾਂ ਦੇ ਵਿੱਚੋਂ। ਉਹ ਹੁਣ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਸੌਰਵ ਗਾਂਗੁਲੀ ਹੈ ਜਾਂ ਉਹ ਵਰਿੰਦਰ ਸਹਿਵਾਗ ਹੈ ਜਾਂ ਯੁਵਰਾਜ ਸਿੰਘ ਹੈ ਜਾਂ ਉਹ ਗੌਤਮ ਗੰਭੀਰ ਹੈ ਜਾਂ ਉਹ ਹਰਭਜਨ ਸਿੰਘ ਹੈਗਾ ਜਾਂ ਉਹ ਸਚਿਨ ਤੇਂਦੁਲਕਰ ਹੈ, ਕੌਣ ਹੈ? ਬਸ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਉਹਨੇ ਮਤਲਬ ਕਿ ਮੇਰੀ ਖੁਦ ਉਸ ਬੰਦੇ ਨਾਲ ਡਾਇਰੈਕਟ ਗੱਲ ਹੋਈ ਹੈ ਐਂਡ ਹੀ ਸੈਡਿਡ ਕਿ ਇੱਕ ਦਿਨ ਕਿਤਾਬ